ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹਲਾ ਪਹਿਲਾ। ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚਲਹੇ ਲੱਖ ਦਰੀਆਓ, ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚਲ ਹੇ ਲੱਖ ਦਰੀਆਓ, ਪੈ ਵਿੱਚ ਅਗਨ ਕੱਢੈ ਵਿਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਇੰਦ ਫਿਰੈ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾਯੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆਡਾਣੇ ਆਕਾਸ, ਪੈ ਵਿੱਚ ਜੋਧ ਮਹਾਬਲ ਸੂਰ, ਪੈ ਵਿੱਚ ਆਵਹੇ ਜਾਵਹੇ ਪੂਰ, ਸਗਲਿਆਂ ਭਾਉ ਲਿਖਿਆ ਸਿਰ ਲੇਖ, ਨਾਨਕ ਨਿਰਭਾਉ ਨਿਰੰਕਾਰ ਸੱਚ ਏਕ, ਸਗਲਿਆ ਭਾਉ ਲਿਖਿਆ ਸਿਰ ਲੇਖ, ਨਾਨਕ ਨਿਰਭਾਉ ਨਿਰੰਕਾਰ ਸੱਚ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਵਗਣ ਵਿਚਾਰੋ ਕੋਈ, ਮਟੀ ਕਾ ਕਿਆ ਧੁੱਪੇ ਸੁਆਮੀ, ਮਾਨਸ ਕੀ ਗਤ ਕੋਟ ਪਰਾਦ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਗਿਆਨ ਅਲਪ ਮਤ ਥੋਰੀ। तुमने अपने विरद रखाओ हम ज्ञान अल्प मत थोरी तुमने अपने विरद रखाओ।
परम सम्मान योग जुगो जुग अटल चवर शत्र तख्त दे मालिक रूहानियत दे भंडार शहनशाहे कुल आलम धन धन आदि साहेब श्री गुरु ग्रंथ साहेब महाराज जी दी पावन पवित्र हाजूरी अंदर जुड़ बैठे सर्वत्र माई भाई बहुत वड्डियां भागां वाले हो जो धन धन सतगुरु गुरु रामदास साहिब सच्चे पातशाह जीयां दे पावन पवित्र स्थान सचखंड श्री हरिमंदर साहिब विखे दर्शन इशनान करके नतमस्तक होके अपने भागां नूं होर भी भागशाली बना रहे हो। अमृत वेले सतगुरु जी ने जो समुचे संसार दे भले वास्ते सच दे ज्ञान प्रकाश वास्ते मुख वाक दी बख्शिश कीती है ये पावन मुख वाक सतगुरु गुरु नानक देव महाराज जी दे पावन मुखारबिंद तो रब्बी इलाही बाणी दा उपदेश सतगुरु जी ने साडी झोली पाया है। अज दे पावन मुखवाक विच सतगुर जी ने उस निरंकार जो सर्वशक्तिमान है सर्वकला समर्थ है ओमनी पोटेंट है सर्वव्यापक है उस दी विशालता उपमा महिमा वड्याई ते रूप विच कही है। सतगुर जी दा कोटानकोट शुक्र है जो सतगुरु जी ने आप त्रुट के आप सारियां नूं अपने चरणा कमलों में सद बहाया है। अज दा इह पावन मुख वाक आसा की वार अंदर श्री गुरु ग्रंथ साहिब महाराज जी के पावन पवित्र अंग 464 उत्ते सुभाए मान है। आओ पावन मुख वाक दी विचार विच जुड़िए जिन्ने भी शरीर जुड़ बैठे हो जां दूर दरेडे देशां विदेशां विच घरां विच बैठे हाजरी ला रहे हो मन चित करके हो एकागर लाओ हाजरी दोवे हथ जोड़ श्री गुरु ग्रंथ साहिब महाराज जी दे चरणां विच सीस चुका के उचारण करो जी सतनाम श्री फिर आखो जी सतनाम श्री वाहे गुरु
सतनाम श्री वाहे गुरु साहिब जी सलोक महला पहला
आखो सतनाम श्री वाहिगुरु निरंकार स्वरूप धन श्री गुरु नानक देव महाराज जी बख्शिश कर रहे हैं। सतगुरु जी बख्शिश करके उस निरंकार की विशालता उपदेश महिमा साडी झोली पा रहे हैं।
पै विच पवन वह सदवाओ पै विच चल हे लख दरियाओ
फिर आखो सतनाम श्री वाहे गुरु पै विच पवन बह सदवाओ गुरु नानक देव महाराज जी बख्शिश कर रहे हैं। उस निरंकार अकाल पुरख जो सर्व कला समर्थ है सर्व शक्तिमान सर्व व्यापक है ਉਸ ਦੇ ਭੈ ਵਿੱਚ, ਉਸ ਦੇ ਡਰ ਵਿੱਚ, ਉਸ ਦੇ ਹੁਕਮ ਵਿੱਚ, ਇਹ ਜੋ ਪਵਨ ਭਾਵ ਹਵਾ ਹੈ, ਸਦਵਾਉ ਦਾ ਅਰਥ ਹੈ ਨਿਰੰਤਰ ਲਗਾਤਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਵਿੱਚ ਇਹ ਹਵਾ ਵਹਿ ਰਹੀ ਹੈ। ਇੱਕ ਹਵਾ ਉਹ ਹੈ ਜੋ ਆਪਾਂ ਨੂੰ ਬਾਹਰੋਂ ਦਰਖਤ ਜਾਂ ਪੱਤੇ ਹਿਲਦਿਆਂ ਨਜ਼ਰ ਆਉਂਦੀ ਹੈ, ਇੱਕ ਹਵਾ ਉਹ ਹੈ ਜਿਹਨੂੰ ਮੈਡੀਕਲ ਸਾਇੰਸ ਨੇ ਮੰਨਿਆ ਆਕਸੀਜਨ। ਉਹ ਹਵਾ ਆਪਾਂ ਨੂੰ ਨਜ਼ਰ ਨਹੀਂ ਆ ਰਹੀ, ਕੋਈ ਪੱਤਾ ਨਹੀਂ ਹਿੱਲ ਰਿਹਾ, ਕੋਈ ਦਰਖਤ ਨਹੀਂ ਹਿੱਲ ਰਿਹਾ, ਪਰ ਨਿਰੰਤਰ 24 ਅਵਰ ਇੱਕ ਸਕਿੰਟ ਬਗੈਰ ਰੁਕਿਆਂ ਉਹ ਹਵਾ ਜਿਹੜੀ ਹੈ ਨਿਰੰਤਰ ਇਸ ਬ੍ਰਹਿਮੰਡ ਵਿੱਚ ਚੱਲ ਰਹੀ ਹੈ। ਤਾਂ ਆਪਾਂ ਜੀਵਤ ਹਾਂ, ਇੱਕ ਪਲ ਵਾਸਤੇ ਵੀ ਉਹ ਹਵਾ ਆਕਸੀਜਨ ਰੁਕ ਜਾਏ ਅਤੇ ਸਾਹ ਲੈਣਾ ਔਖਾ ਹੋ ਜਾਏਗਾ। ਜਿਨ੍ਹਾਂ ਧਰਤੀਆਂ ਉੱਤੇ ਬ੍ਰਹਿਮੰਡ ਵਿੱਚ ਜਿੱਥੇ ਜਿੱਥੇ ਵੀ ਉਹ ਆਕਸੀਜਨ ਨਹੀਂ ਹੈ, ਉੱਥੇ ਮਨੁੱਖੀ ਜਨ ਜੀਵਨ ਸੰਭਵ ਨਹੀਂ ਹੈ। ਕਰਤੇ ਪੁਰਖ ਦੇ ਹੁਕਮ ਵਿੱਚ, ਉਸ ਦੇ ਭੈ ਵਿੱਚ ਇਹ ਸਾਰੀ ਸ੍ਰਿਸ਼ਟੀ ਉੱਤੇ ਮਹਾਰਾਜ ਜੀ ਬਖਸ਼ਿਸ਼ ਕਰਦੇ ਨਿਰੰਤਰ ਲਗਾਤਾਰ ਇੱਕ ਰਸ ਬਿਨਾਂ ਰੁਕਿਆਂ ਉਹਦੇ ਭੈ ਵਿੱਚ ਹਵਾ ਵਹਿ ਰਹੀ ਹੈ। ਅੱਗੇ ਮਹਾਰਾਜ ਕਹਿੰਦੇ ਲੱਖਾਂ ਹੀ ਦਰਿਆਓ ਜੋ ਪਾਣੀ ਦੇ ਬਹਿਣ ਸਮੁੰਦਰਾਂ ਦੇ ਰੂਪ ਵਿੱਚ, ਦਰਿਆਵਾਂ ਦੇ ਰੂਪ ਵਿੱਚ, ਨਦੀਆਂ ਦੇ ਰੂਪ ਵਿੱਚ ਵਹਿ ਰਹੇ ਹਨ, ਇਹ ਲੱਖਾਂ ਦਰਿਆ ਵੀ ਉਸ ਦੇ ਹੁਕਮ ਵਿੱਚ ਚੱਲ ਰਹੇ ਹਨ। ਉਸ ਦੇ ਭੈ ਤੋਂ ਬਾਹਰ ਕੁਝ ਵੀ ਨਹੀਂ ਹੈ, ਉਸ ਦੇ ਭੈ ਅੰਦਰ ਹੀ ਪਾਣੀ ਤੁਰ ਰਿਹਾ, ਉਸ ਦੇ ਭੈ ਦੇ ਅੰਦਰ ਹੀ ਹਵਾ ਚੱਲ ਰਹੀ। ਦੋ ਚੀਜ਼ਾਂ ਉੱਤੇ ਹੀ ਆਪਣਾ ਸਰੀਰ ਹੈ, ਹਵਾ ਔਰ ਪਾਣੀ। ਸਰੀਰ ਦੇ ਅੰਦਰ ਤਿੰਨ ਹਿੱਸੇ ਪਾਣੀ ਕੰਮ ਕਰਦਾ, ਪੂਰੇ ਬ੍ਰਹਿਮੰਡ ਵਿੱਚ ਵੀ ਇਸ ਤਰ੍ਹਾਂ ਹੈ। ਜੋ ਬ੍ਰਹਿਮੰਡੇ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ। ਦੋ ਚੀਜ਼ਾਂ ਅੱਤ ਲੋੜੀਂਦੀਆਂ ਨੇ, ਜਿਹੜੀਆਂ ਚੀਜ਼ਾਂ ਅੱਤ ਲੋੜੀਂਦੀਆਂ ਉਹ ਪਰਮਾਤਮਾ ਨੇ ਮੁਫਤ ਵਿੱਚ ਦਿੱਤੀਆਂ ਨੇ। ਪਾਣੀ ਵੀ ਧਰਤੀ 'ਚੋਂ ਨਿਕਲਦਾ, ਹਵਾ ਵੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਿਨਾਂ ਕਿਸੇ ਕੋਸਟ ਤੋਂ ਦਿੱਤੀ। ਤਾਂ ਦੋਵੇਂ ਚੀਜ਼ਾਂ ਮਹਾਰਾਜ ਜੀ ਹੁਣ ਬਖਸ਼ਿਸ਼ ਕਰਦੇ। ਇਹ ਪੂਰੇ ਬ੍ਰਹਿਮੰਡ ਵਿੱਚ ਜੋ ਕੁਝ ਵੀ ਨਜ਼ਰ ਆ ਰਿਹਾ, ਦ੍ਰਿਸ਼ਟਮਾਨ ਹੈ ਜਾਂ ਅਦ੍ਰਿਸ਼ਟਮਾਨ ਹੈ, ਸਭ ਕੁਝ ਉਸਦੇ ਭੈ ਵਿੱਚ, ਹਵਾ ਤੇ ਦਰਿਆਓ ਉਹਦੇ ਭੈ ਵਿੱਚ ਚੱਲਦੇ ਹਨ।
ਭੈ ਵਿੱਚ ਅਗਨ ਕੱਢੈ ਵਿਗਾਰ।
ਮਹਾਰਾਜ ਜੀ ਕਹਿੰਦੇ ਅਗਲਾ ਤੱਤ ਅੱਗ, ਉਹ ਵੀ ਉਸਦੇ ਭੈ ਦੇ ਅੰਦਰ ਵਿਗਾਰ ਦਾ ਅਰਥ ਹੈ ਕੰਮ ਕਰ ਰਹੀ ਹੈ। ਵਿਗਾਰ ਦਾ ਅਰਥ ਹੈ ਪਰਮਾਤਮਾ ਦੇ ਹੁਕਮ ਵਿੱਚੋਂ ਸੰਸਾਰ ਸ੍ਰਿਸ਼ਟੀ ਦੇ ਕੰਮ ਸਵਾਰ ਰਹੀ ਹੈ। ਇਹ ਜੋ ਅਗਨ ਵੀ ਹੈ ਉਹ ਵੀ ਕਾਰ ਵਿੱਚ ਲੱਗੀ ਹੋਈ ਰੱਬ ਦੇ ਭੈ ਵਿੱਚ ਹੀ ਕੰਮ ਕਰ ਰਹੀ ਹੈ।
ਭੈ ਵਿੱਚ ਧਰਤੀ ਦੱਬੀ ਭਾਰ।
ਇਹ ਜੋ ਧਰਤੀ ਟਿਕੀ ਹੋਈ ਹੈ, ਟਿਕਾਓ ਦੇ ਅੰਦਰ ਹੈ, ਇਹ ਰੱਬ ਦੇ ਭੈ ਦੇ ਅੰਦਰ ਭਾਰ ਥੱਲੇ ਦਬੀ ਹੋਈ ਹੈ। ਨਹੀਂ ਤੇ ਹਰ ਛੋਟੇ ਜਿਹੇ ਬੱਚੇ ਤੋਂ ਪੁੱਛੋ, ਸਾਇੰਸ ਨੇ ਖੋਜ ਕੀਤੀ ਹੈ ਕਿ ਧਰਤੀ ਘੁੰਮਦੀ ਹੈ, ਘੁੰਮਦੀ ਹੋਈ ਧਰਤੀ ਉੱਤੇ ਤੁਸੀਂ ਕਿਵੇਂ ਸਥਿਰ ਰਹਿ ਸਕਦੇ ਹੋ? ਮਾੜੀ ਜੇ ਕੋਈ ਚੀਜ਼ ਘੁੰਮਦੀ ਉੱਤੇ ਖਲੋ ਜਾਓ, ਕਿਸੇ ਪੰਗੂੜੇ ਉੱਤੇ, ਕਿਸੇ ਝੂਲੇ ਉੱਤੇ, ਤਾਂ 5-4 ਮਿੰਟ ਤੋਂ ਬਾਅਦ ਮਨੁੱਖ ਨੂੰ ਚੱਕਰ ਆਉਣਾ ਸ਼ੁਰੂ ਹੋ ਜਾਂਦਾ। ਧਰਤੀ ਘੁੰਮ ਰਹੀ ਹੈ, ਘੁੰਮਦੀ ਧਰਤੀ ਦੇ ਉੱਤੇ ਆਪਣਾ ਜਨ ਜੀਵਨ ਸੰਭਵ ਹੈ, ਇਹ ਉਹਦੇ ਭੈ ਦੇ ਅੰਦਰ ਸਭ ਕੁਝ ਚੱਲ ਰਿਹਾ। ਕਰਤੇ ਪੁਰਖ ਅਕਾਲ ਪੁਰਖ ਦੇ ਹੁਕਮ ਵਿੱਚ ਇਹ ਭਾਰ ਥੱਲੇ ਦੱਬੀ ਹੋਈ ਧਰਤੀ ਖੜੀ ਹੈ। ਨਹੀਂ ਤੇ ਵਿਰੋਧੀ ਤੱਤ ਪਰਮਾਤਮਾ ਨੇ ਜੋੜੇ ਨੇ, ਦੁਨੀਆਂ ਦਾ ਕੋਈ ਵੀ ਸਿਆਣਾ ਬੰਦਾ ਇਕੱਠੇ ਨਹੀਂ ਰੱਖ ਸਕਦਾ। ਅੱਗ ਤੇ ਲੱਕੜ ਕਿੱਥੋਂ ਇਕੱਠੇ ਰੱਖੋਗੇ? ਬਲਦੀ ਹੋਈ ਅੱਗ ਦੇ ਵਿੱਚ ਲੱਕੜ ਰੱਖ ਦਿਓ, ਉਹ ਜੀਵਤ ਨਹੀਂ ਰਹਿ ਸਕਦੀ। ਪਾਣੀ ਦੇ ਅੰਦਰ ਮਿੱਟੀ ਪਾ ਦਿਓ, ਰੇਤ ਪਾ ਦਿਓ, ਤਾਂ ਪਾਣੀ ਦੇ ਸਾਹਮਣੇ ਰੇਤ ਦੀ ਕੋਈ ਪਾਇਆ ਨਹੀਂ ਹੈ। ਰੇਤੇ ਦੇ ਘਰ, ਮਿੱਟੀ ਦੇ ਘਰ ਪਾਣੀ ਦੇ ਸਾਹਮਣੇ ਰੁੜ ਜਾਂਦੇ ਨੇ, ਪਰ ਪਰਮਾਤਮਾ ਨੇ ਵਿਰੋਧੀ ਤੱਤ ਇਕੱਠੇ ਕੀਤੇ। ਜਿੰਨੇ ਦਰਿਆ ਸਮੁੰਦਰ ਚੱਲਦੇ ਨੇ ਉਹਦੇ ਥੱਲੇ ਮਿੱਟੀ ਤੇ ਰੇਤ ਕੰਮ ਕਰ ਰਹੀ ਹੈ। ਰੇਤੇ ਉੱਤੇ ਰੱਬ ਨੇ ਪਾਣੀ ਕਿਵੇਂ ਖੜਾ ਕੀਤਾ? ਜਿੰਨੀ ਲੱਕੜ ਬਨਸਪਤੀ ਹੈ, ਸਾਰਿਆਂ ਦੇ ਅੰਦਰ ਅੱਗ ਹੈ, ਤੇ ਅੱਗ ਤੇ ਲੱਕੜ ਨੂੰ ਇਕੱਠਿਆਂ ਕਿਵੇਂ ਰੱਖਿਆ ਹੋਇਆ? ਗੁਰੂ ਰਾਮਦਾਸ ਮਹਾਰਾਜ ਜੀ ਇੱਕ ਥਾਂ ਤੇ ਬਖਸ਼ਿਸ਼ ਕਰਦੇ, ਇਹ ਰੱਬ ਦੀ ਇਸ ਚਰਦ ਖੇਡ ਹੈ ਕਿ ਬੱਕਰੀ ਸਿੰਘ ਇੱਕ ਤੈ ਥਾਂ ਰੱਖੇ। ਰੱਬ ਚਾਹੇ ਤੇ ਸ਼ੇਰ ਤੇ ਬੱਕਰੀ ਇਕੱਠੇ ਰੱਖ ਸਕਦਾ। ਜਿਵੇਂ ਅੱਗ ਤੇ ਲੱਕੜ ਨੂੰ ਇਕੱਠਿਆਂ ਰੱਖਿਆ, ਜਿਵੇਂ ਪਾਣੀ ਤੇ ਮਿੱਟੀ ਰੇਤ ਨੂੰ ਇੱਕ ਥਾਂ ਤੇ ਇਕੱਠਿਆਂ ਰੱਖਿਆ, ਬੱਕਰੀ ਸਿੰਘ ਇੱਕ ਤੈ ਥਾਂ ਰੱਖੇ, ਮਨ ਹਰ ਜਾ ਭਰਮ ਪਰ ਦੂਰ ਕੀਜੈ। ਇਹ ਮਨਾ ਉਸ ਪਰਮਾਤਮਾ ਨੂੰ ਸਿਮਰ, ਤੇਰਾ ਭਰਮ ਦੂਰ ਹੋ ਜਾਏ ਕਿ ਸਭ ਕੁਝ ਉਹਦੇ ਭੈ ਦੇ ਅੰਦਰ ਚੱਲ ਰਿਹਾ, ਅੱਜ ਮਹਾਰਾਜ ਕਹਿੰਦੇ ਧਰਤੀ ਵੀ ਪਹਾੜ ਥੱਲੇ ਦੱਬੀ ਉਹਦੇ ਭੈ ਵਿੱਚ ਹੈ।
ਭੈ ਵਿੱਚ ਇੰਦ ਫਿਰੈ ਸਿਰ ਭਾਰ।
ਮਹਾਰਾਜ ਜੀ ਕਹਿੰਦੇ ਹਨ ਸਿਰ ਭਾਰ ਚੱਲਦਾ ਆ ਮੇਘ, ਜਿਹਨੂੰ ਲੋਕ ਇੰਦਰ ਕਹਿੰਦੇ ਨੇ, ਬੱਦਲ ਕਹਿੰਦੇ ਨੇ, ਇਹ ਪਰਮਾਤਮਾ ਦੇ ਭੈ ਵਿੱਚ ਸਿਰ ਭਾਰ ਚੱਲ ਰਿਹਾ, ਭਾਵ ਹੁਕਮ ਵਿੱਚ ਚੱਲ ਰਿਹਾ। ਆਪਾਂ ਕਿਸੇ ਨੂੰ ਕਹੀਏ ਕੋਈ ਕੋਈ ਬਹੁਤ ਜ਼ਿਆਦਾ ਕਿਸੇ ਦੇ ਹੁਕਮ ਥੱਲੇ ਚੱਲੇ ਤਾਂ ਇਹ ਸਿੱਧਾ ਸ਼ਬਦ ਕਹੀ ਦਿਓ ਤਾਂ ਸਿਰ ਭਾਰ ਚੱਲ ਕੇ ਆਏਗਾ, ਭਾਵ ਉਹਦੇ ਉੱਤੇ ਬਹੁਤ ਵੱਡਾ ਮੇਰਾ ਹੁਕਮ ਹੈ। ਤਾਂ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ, ਰੱਬ ਦੇ ਭੈ ਵਿੱਚ ਇੰਦਰ ਜੋ ਹੈ, ਮੇਘ ਜੋ ਹੈ, ਇਹ ਸਿਰ ਭਾਰ ਚੱਲਦਾ, ਉਹਦੇ ਹੁਕਮ ਤੋਂ ਬਾਹਰ ਨਹੀਂ ਚੱਲ ਸਕਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਕਾਲ ਪੁਰਖ ਦੀ ਵਡਿਆਈ ਵਿੱਚ ਇੱਕ ਸਵਈਆ ਬੜਾ ਪਿਆਰਾ ਕਿਹਾ, ਕਹਿੰਦੇ ਉਸ ਦਾ ਅੰਤ ਤੇ ਨਹੀਂ ਕੋਈ ਪਾ ਸਕਦਾ। ਵੱਡੇ ਵੱਡੇ ਸਿੱਧ ਸਨਾਥ ਜੋਗੀ ਸ਼ਿਵ ਹੋਏ ਪਰ ਉਹਦਾ ਅੰਤ ਨਹੀਂ ਪਾ ਸਕੇ। ਹਾਂ ਮਨਾ ਇੱਕ ਕੰਮ ਕਰ, ਉਸ ਪਰਮਾਤਮਾ ਦੀ ਅਸਚਰਜ ਵਡਿਆਈ ਵੇਖ ਕੇ ਜਿਹਦਾ ਤਾਕਤ, ਜਿਸ ਦਾ ਬਲ, ਜਿਸ ਦਾ ਤਾਣ ਮਿਣਿਆ ਨਹੀਂ ਜਾ ਸਕਦਾ ਕਿ ਕਿੰਨਾ ਕੁ ਵੱਡਾ, ਬਸ ਉਹਦਾ ਧਿਆਨ ਧਰ ਕੇ ਜ਼ਰੂਰ ਜਪ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਨਾਰਦ ਸੇ ਚਤੁਰਨਨ ਸੇ, ਚਤੁਰਨਨ ਕਹਿੰਦੇ ਨੇ ਬ੍ਰਹਮਾ ਨੂੰ ਜਿਹਨੇ ਚਾਰ ਵੇਦ ਲਿਖੇ। ਨਾਰਦ ਸੇ ਚਤੁਰਨਨ ਸੇ ਰੁਮਨਾ ਰਿਖ ਸੇ ਸਭ ਹੂੰ ਮਿਲ ਗਾਇਓ, ਵੇਦ ਕਤੇਵ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹੱਥ ਨਾ ਆਇਓ। ਕਹਿੰਦੇ ਹਨ ਫਿਰ ਉਸ ਅਕਾਲ ਪੁਰਖ ਪਰਮਾਤਮਾ ਦਾ ਅੰਤ ਨਹੀਂ ਪਾ ਸਕੇ। ਪਾਏ ਪਾਰ ਪਾਏ ਸਕੇ ਨਹੀਂ ਪਾਰ ਉਮਾਪਤ, ਉਮਾਪਤ ਕਹਿੰਦੇ ਪਾਰਵਤੀ ਦੇ ਘਰੋਂ ਸ਼ਿਵ ਜੀ ਨੂੰ, ਪਾਏ ਸਕੇ ਨਹੀਂ ਪਾਰ ਉਮਾਪਤ, ਸਿੱਧ ਸਨਾਥ ਸਨੰਤਨ ਧਿਆਇਓ। ਅਖੀਰ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਧਿਆਨ ਧਰੋ ਤੈਂ ਕੋ ਮਨ ਮੈਂ, ਜੈ ਕੋ ਮਿਤੋ ਜ ਸਭੈ ਜਗ ਜਗ ਛਾਇਓ। ਸਾਰੀ ਸ੍ਰਿਸ਼ਟੀ ਜਗਤ ਉੱਤੇ ਜਿਸ ਦਾ ਅਮਿਤ ਨਾ ਮਿਣਿਆ ਜਾਣ ਵਾਲਾ ਤਾਕਤ, ਓਜ ਬਲ ਤਾਣ ਵਰਤ ਰਿਹਾ, ਬਸ ਤੂੰ ਉਹਦਾ ਧਿਆਨ ਧਰਿਆ ਕਰ। ਇਹ ਇੰਦਰ ਮੇਘ ਬੱਦਲ ਸਭ ਕੁਝ ਪਰਮਾਤਮਾ ਦੇ ਭੈ ਵਿੱਚ ਚੱਲ ਰਹੇ ਨੇ, ਪਰਮਾਤਮਾ ਦੇ ਭੈ ਵਿੱਚ ਤੇ ਚੱਲਦੇ ਹੀ ਨੇ। ਧਿਆਨ ਰੱਖਿਓ ਜਿਹੜੇ ਪਰਮਾਤਮਾ ਦਾ ਰੂਪ ਹੋ ਜਾਂਦੇ, ਇਹ ਸਾਧ ਸੰਗਤ ਦੇ ਭੈ ਵਿੱਚ ਵੀ ਚੱਲਦੇ ਨੇ। ਜਿਹੜੀਆਂ ਚੀਜ਼ਾਂ ਪਰਮਾਤਮਾ ਦੇ ਭੈ ਵਿੱਚ ਨੇ, ਪਰਮਾਤਮਾ ਦਾ ਕੋਈ ਰੂਪ ਹੋ ਜਾਏ ਜਪ ਕੇ, ਉਹਦੇ ਭੈ ਵਿੱਚ ਵੀ ਇਹ ਚੀਜ਼ਾਂ ਚੱਲ ਪੈਂਦੀਆਂ ਨੇ। ਸਾਹਿਬਜ਼ਾਦਿਆਂ ਦੇ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਫਤਿਹਗੜ੍ਹ ਸਾਹਿਬ ਇੱਕ ਮਹਾਂਪੁਰਸ਼ਾਂ ਦੇ ਦੀਵਾਨ ਲੱਗੇ ਸੀ, ਸਰੀਰ ਕਰਕੇ ਉਹ ਨਹੀਂ, ਨੈੱਟ ਉੱਤੇ ਉਹ ਚੀਜ਼ ਪਈ ਹੈ, ਸਾਨੂੰ ਕਿਤੇ ਵਿਸ਼ਵਾਸ ਆ ਜਾਏ। ਚੱਲਦੇ ਹੋਏ ਦੀਵਾਨ ਵਿੱਚ ਹਜ਼ਾਰਾਂ ਸੰਗਤਾਂ ਬੈਠੀਆਂ ਸਨ, ਸਾਹਿਬਜ਼ਾਦਿਆਂ ਦਾ ਪਾਵਨ ਸ਼ਹੀਦੀ ਪ੍ਰਸੰਗ ਚੱਲ ਰਿਹਾ ਸੀ। ਤਾਂ ਕਹਿੰਦੇ ਹਨ ਚੱਲਦੇ ਦੀਵਾਨ ਵਿੱਚ ਬਾਰਿਸ਼ ਹੋਣੀ ਸ਼ੁਰੂ ਹੋ ਗਈ, ਪ੍ਰਬੰਧ ਨਹੀਂ ਸੀ ਬਹੁਤਾ, ਤਾਂ ਛੋਟੇ ਸ਼ਮਿਆਨੇ ਲੱਗੇ ਸਨ, ਉਹ ਪਿਆਰ ਵਾਲੇ ਜਪਣ ਵਾਲੀ ਰੂਹ ਨੇ, ਬਹੁਤ ਬਜ਼ੁਰਗ ਅਵਸਥਾ ਸੀ, ਉਹਨਾਂ ਸੰਗਤ ਨੂੰ ਕਿਹਾ ਸਾਧ ਸੰਗਤ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਬੈਠੇ ਹੋ, ਐਸ ਇੰਦਰ ਤੋਂ ਬਾਰਿਸ਼ ਤੋਂ ਨਾ ਡਰੋ, ਇਹ ਥੋੜ੍ਹਾ ਹੀ ਵਰੇਗਾ। ਕਹਿੰਦੇ ਹਨ ਬਾਰਿਸ਼ ਤੇਜ਼ ਹੋ ਗਈ, ਸੰਗਤ ਵਿੱਚ ਹਿਲਜੁਲ ਹੋਈ। ਕੁਝ ਲੋਕ ਸਾਧੇ ਹੋਏ ਬੈਠੇ ਹੁੰਦੇ ਹਨ, ਕੁਝ ਲੋਕ ਸਾਧੇ ਨਹੀਂ ਵੀ ਹੁੰਦੇ, ਸੰਗਤ ਵਿੱਚ ਹਰੇਕ ਤਰ੍ਹਾਂ ਦੇ ਸਰੀਰ ਨੇ, ਹਿਲਜੁਲ ਪੈਦਾ ਹੋਈ ਤਾਂ ਥੋੜ੍ਹੀ ਜਿਹੀ ਡਿਸਟਰਬੈਂਸ ਲੱਗੀ, ਸੰਗਤ ਉੱਠਣ ਲੱਗੀ। ਔਰ ਰੱਬ ਦੇ ਪਿਆਰਿਆਂ ਨੇ ਕਿਹਾ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸਿਓ, ਇਸ ਇੰਦਰ ਤੋਂ ਡਰ ਗਏ ਹੋ, ਬਹਿ ਜਾਓ ਗੁਰੂ ਦੇ ਚਰਨਾਂ ਵਿੱਚ, ਇੰਦਰ ਤੋਂ ਡਰਨ ਦੀ ਲੋੜ ਨਹੀਂ, ਇਹ ਤਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਹੁਕਮ ਵਿੱਚ ਚੱਲਦਾ, ਕਲਗੀਧਰ ਪਾਤਸ਼ਾਹ ਦੇ ਰੂਪ ਖਾਲਸੇ ਦੇ ਹੁਕਮ ਵਿੱਚ ਕਿਉਂ ਨਹੀਂ ਚੱਲੇਗਾ। ਤਾਂ ਪਿਆਰ ਵਿੱਚ ਮਹਾਂਪੁਰਸ਼ਾਂ ਕਿਹਾ ਦਬਕਾ ਮਾਰੋ ਇਹਨੂੰ, ਚੱਲੋ ਭਾਜਾ ਇੰਦਰ ਮਨਿੰਦਰ ਫਨਿੰਦਰ। ਇੰਨੀ ਗੱਲ ਚੱਲਦੇ ਦੀਵਾਨ ਵਿੱਚ ਕਹੀ, ਤੁਸੀਂ ਹੈਰਾਨ ਹੋਵੋਗੇ ਸਾਧ ਸੰਗਤ, ਕੁਝ ਪਲਾਂ ਬਾਅਦ ਮੋਲੇ ਧਰ ਬਹਿੰਦੀ ਹੋਈ ਵਰਖਾ ਰੁਕ ਗਈ। ਇਹ ਕਰਤੇ ਪੁਰਖ ਦੇ ਹੁਕਮ ਵਿੱਚ ਹੈ ਔਰ ਜਪਣ ਵਾਲਿਆਂ ਦੇ ਹੁਕਮ ਵਿੱਚ ਵੀ ਚੱਲਦਾ। ਜਿੱਦਣ ਕੋਈ ਜਪਣ ਵਾਲਾ ਸੰਗਤੀ ਰੂਪ ਵਿੱਚ ਉਹਦਾ ਹੁਕਮ ਰੂਪ ਹੋ ਜਾਏ, ਇਹ ਸੱਚ ਹੈ, ਸਾਧ ਸੰਗਤ ਦੇ ਹੁਕਮ ਵਿੱਚ ਵੀ ਸਭ ਕੁਝ ਚੱਲਦਾ। ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੱਡ ਕੋ ਰਾਜਾ, ਇੱਕ ਪੰਕਤੀ ਤੁਹਾਡੇ ਹਿਰਦੇ ਵਿੱਚ ਵਸੀ ਹੈ, ਜਿੱਥੇ ਮਹਾਰਾਜ ਨੇ ਕਿਹਾ ਕਹੁ ਨਾਨਕ ਤਿੰਨ ਜਨ ਨਿਰਦਲਿਆ, ਸਾਧ ਸੰਗਤ ਕਹਿ ਚੱਲੀ ਰੇ। ਜੇ ਸਾਧ ਸੰਗਤ ਦਾ ਕੋਈ ਆਸਰਾ ਲੈ ਲੈ, ਜਿਹੜੇ ਪੰਜ ਵਿਕਾਰ ਦਲੇ ਨਹੀਂ ਜਾ ਸਕਦੇ, ਸਾਧ ਸੰਗਤ ਦੇ ਆਸਰੇ ਨਾਲ ਇੱਕ ਖਿੰਨ ਵਿੱਚ ਦਲੇ ਜਾ ਸਕਦੇ ਨੇ। ਰੱਬ ਦੇ ਪਿਆਰਿਆਂ ਕਿਹਾ ਭਾਜਾ ਇੰਦਰ ਮਨਿੰਦਰ ਫਨਿੰਦਰ, ਇੰਨੀ ਗੱਲ ਕਹਿਣ ਦੀ ਦੇਰ ਸੀ, ਕੁਝ ਪਲਾਂ ਬਾਅਦ ਮੋਲੇ ਧਾਰ ਵਰਖਾ ਰੁਕ ਗਈ, ਸੂਰਜ ਚੜ ਪਿਆ। ਰੱਬ ਦੇ ਪਿਆਰਿਆਂ ਨੇ 2.5 ਘੰਟੇ ਉੱਥੇ ਦੀਵਾਨ ਲੱਗਾ। ਅੱਜ ਗੁਰੂ ਨਾਨਕ ਦੇ ਮਹਾਰਾਜ ਬਖਸ਼ਿਸ਼ ਕਰਦੇ, ਕਹਿੰਦੇ ਹਨ ਇੰਦਰ ਕੀ ਹੈ, ਇਹ ਤਾਂ ਸਿਰ ਭਾਰ ਰੱਬ ਦੇ ਹੁਕਮ ਵਿੱਚ ਚੱਲਦਾ ਹੈ।
ਪੈ ਵਿੱਚ ਰਾਜਾ ਧਰਮ ਦੁਆਰ,
ਕਹਿੰਦੇ ਹਨ ਧਰਮ ਰਾਜੇ ਦਾ ਦੁਆਰ, ਉਹਦਾ ਦਰਬਾਰ ਵੀ ਪਰਮਾਤਮਾ ਦੇ ਪੈ ਵਿੱਚ ਹੈ, ਹੁਕਮ ਵਿੱਚ ਹੈ। ਧਰਮ ਰਾਏ ਨੂੰ ਹੁਕਮ ਹੈ, ਵਹਿ ਸੱਚਾ ਧਰਮ ਵਿਚਾਰ, ਦੂਜੇ ਭਾਈ ਦੁਸ਼ਟਾਤਮਾ ਉਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣ ਤਾਸ, ਮਨ ਜਪੈ ਏਕ ਮੁਰਾਰ, ਧਰਮ ਰਾਏ ਤਿੰਨ ਕੀ ਸੇਵ ਕਰੇ ਧਨ ਸਵਾਰਨ ਹਾਰ। ਧਰਮ ਰਾਜ ਦਾ ਦਰਬਾਰ ਵੀ ਉਸ ਅਕਾਲ ਪੁਰਖ ਦੇ ਪੈ ਹੁਕਮ ਵਿੱਚ ਹੈ।
ਪੈ ਵਿੱਚ ਸੂਰਜ, ਪੈ ਵਿੱਚ ਚੰਦ,
ਹਰ ਰੋਜ਼ ਚੜ੍ਹਨ ਵਾਲਾ ਸੂਰਜ ਤੇ ਚੰਦ ਪਰਮਾਤਮਾ ਦੇ ਪੈ ਵਿੱਚ ਚੜ੍ਹਦਾ ਹੈ। ਇਸ ਦਿਸ਼ਾ ਤੋਂ ਚੜ੍ਹਦੇ ਉੱਧਰ ਛੁਪ ਜਾਂਦੇ, ਕਿਸੇ ਦੇਸ਼ ਵਿੱਚ ਦਿਨ ਕਰਦੇ, ਕਿਸੇ ਦੇਸ਼ ਵਿੱਚ ਰਾਤ ਪੈ ਜਾਂਦੀ ਹੈ, ਕਿਤੇ ਚੰਦਰਮਾ ਚੜ੍ਹਦਾ ਕਿਤੇ ਸੂਰਜ, ਇਹ ਚੰਦ ਤੇ ਸੂਰਜ ਪੈ ਵਿੱਚ ਹਨ।
ਉਹ ਕਰੋੜੀ ਚਲਤ ਨਾ ਅੰਤ,
ਫਿਰ ਕਰੋੜਾਂ ਕੋ ਇਹ ਚੱਲਦੇ ਨੇ, ਅੰਤ ਨਹੀਂ ਹੈ। ਕਿੱਧਰੋਂ ਸੂਰਜ ਚੜਿਆ, ਕਿੱਧਰ ਜਾ ਕੇ ਛਿਪਿਆ, ਫਿਰ ਕਿੱਧਰੋਂ ਪੂਰੀ ਧਰਤੀ ਬ੍ਰਹਿਮੰਡ ਦੀ ਪਰਿਕਰਮਾ ਕਰਕੇ ਫਿਰ ਉਹਦੇ ਹੁੰਦਾ, ਇਹ ਕਰੋੜਾਂ ਕੋ ਚੱਲ ਰਹੇ ਨੇ, ਦਿਨ ਰਾਤ ਰੁਕਦੇ ਨਹੀਂ ਹਨ, ਇਹ ਸਭ ਉਹਦੇ ਪੈ ਵਿੱਚ ਹਨ।
ਪੈ ਵਿੱਚ ਸਿੱਧ ਬੁੱਧ ਸੁਰਨਾਥ,
ਉਹਦੇ ਪੈ ਵਿੱਚ ਹੀ ਸਿੱਧ ਹਨ। ਸਿੱਧ ਕਹਿੰਦੇ ਹਨ ਜਿਨ੍ਹਾਂ ਨੇ 18 ਸਿੱਧੀਆਂ ਸਿੱਧ ਕਰ ਲਈਆਂ ਹੋਣ। ਬੁੱਧ ਕਹਿੰਦੇ ਨੇ ਗਿਆਨਮੰਦ ਬੰਦਿਆਂ ਨੂੰ, ਸੁਰ ਕਹਿੰਦੇ ਦੇਵਤੇ ਨੂੰ। ਇਸ ਤਰ੍ਹਾਂ ਸੁਰ ਨਾਰ ਦੇਵਤੇ ਸਿੱਧ ਬੁੱਧ ਸਭ ਉਹਦੇ ਪੈ ਵਿੱਚ ਹੀ ਹਨ।
ਪੈ ਵਿੱਚ ਆਡਾਣੇ ਆਕਾਸ਼,
ਛਤਰੀ ਦੀ ਤਰ੍ਹਾਂ ਤਣਿਆ ਹੋਇਆ ਇਹ ਆਕਾਸ਼ ਜੋ ਨੀਲਾ ਅੰਬਰ ਨਜ਼ਰ ਆ ਰਿਹਾ ਹੈ, ਇਹ ਕਿਹਦੇ ਆਸਰੇ ਤੇ ਖੜੇ? ਇਹ ਪਰਮਾਤਮਾ ਦੇ ਆਸਰੇ ਵਿੱਚ ਹੀ ਅਡਾਣੇ ਹੈ, ਭਾਵ ਤਣਿਆ ਹੋਇਆ ਉਹਦੇ ਪੈ ਵਿੱਚ ਹੀ ਦਿਸ ਰਿਹਾ ਹੈ।
ਪੈ ਵਿੱਚ ਜੋਧ ਮਹਾਬਲ ਸੂਰ,
ਵੱਡੇ ਵੱਡੇ ਜੋਧੇ ਮਹਾਬਲੀ ਸੂਰਮੇ ਇਸ ਧਰਤੀ ਉੱਤੇ ਜਿੰਨੇ ਵੀ ਹੋਏ ਨੇ, ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਸ ਦੇ ਪੈ ਵਿੱਚ ਹੈ, ਉਸ ਦੇ ਪੈ ਤੋਂ ਬਾਹਰ ਨਹੀਂ, ਉਸਦਾ ਹੀ ਤਾਣ ਤਾਕਤ ਉਹਨਾਂ ਵਿੱਚ ਵਰਤ ਰਿਹਾ ਸੀ।
ਪੈ ਵਿੱਚ ਆਵ ਹੇ ਜਾਵ ਹੇ ਪੂਰ,
ਉਹਦੇ ਪੈ ਹੁਕਮ ਦੇ ਅੰਦਰ, ਡਰ ਦੇ ਅੰਦਰ ਹੀ ਪਰਮਾਤਮਾ ਦੇ ਪੂਰਾਂ ਦੇ ਪੂਰ ਧਰਤੀ ਤੇ ਲੋਕ ਆਉਂਦੇ ਨੇ, ਪੂਰਾਂ ਦੇ ਪੂਰ ਬੇੜੀਆਂ ਚਲੀਆਂ ਜਾਂਦੀਆਂ ਨੇ, ਕਰੋੜਾਂ ਲੱਖਾਂ ਕਰੋੜਾਂ ਆ ਰਹੇ ਨੇ, ਲੱਖਾਂ ਕਰੋੜਾਂ ਧਰਤੀ ਤੋਂ ਜਾ ਰਹੇ ਨੇ, ਇਹ ਸਭ ਉਹਦੇ ਪੈ ਵਿੱਚ ਹੈ।
ਅਗਲਿਆਂ ਭਾਉ ਲਿਖਿਆ ਸਿਰ ਲੇਖ,
ਤਾਂ ਹਜ਼ੂਰ ਕਹਿੰਦੇ ਹਨ ਸਾਰਿਆਂ ਦੇ ਸਿਰ ਲੇਖ ਲਿਖਿਆ ਹੋਇਆ, ਭਉ ਦਾ, ਡਰ ਦਾ, ਭੈ ਦਾ, ਹਰ ਦੇ ਸਿਰ ਉੱਤੇ ਰੱਬ ਪਰਮਾਤਮਾ ਵੱਲੋਂ ਪੈ ਹੈ, ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ।
ਨਾਨਕ ਨਿਰਭਾਉ ਨਿਰੰਕਾਰ ਸੱਚ ਏਕ,
ਤਾਂ ਹਜ਼ੂਰ ਕਹਿੰਦੇ ਕੋਈ ਨਿਰਭਉ ਹੈ ਜਿਸ ਨੂੰ ਭੈ ਨਾ ਹੋਵੇ, ਉਹ ਸਿਰਫ ਇੱਕੋ ਹੀ ਹਸਤੀ ਹੈ ਨਿਰੰਕਾਰ, ਜਿਸ ਦਾ ਕੋਈ ਆਕਾਰ ਨਹੀਂ, ਉਹ ਸਿਰਫ ਇੱਕੋ ਹੀ ਸੱਚ ਹੈ ਜਿਸ ਨੂੰ ਕਿਸੇ ਦਾ ਭੈ ਨਹੀਂ ਹੈ, ਉਹ ਨਿਰਭਉ ਹੈ ਔਰ ਨਿਰਭੈਰ ਹੈ। ਸਾਧ ਸੰਗਤ, ਨਿਰਭਉ ਇਸ ਲਈ ਹੈ ਕਿਉਂਕਿ ਰੱਬ ਦੇ ਬਰਾਬਰ ਦੂਜਾ ਹੋਰ ਕੋਈ ਨਹੀਂ। ਅਗਲਾ ਸ਼ਬਦ ਮਹਾਰਾਜ ਨੇ ਵਰਤਿਆ ਸੱਚ ਏਕ, ਉਹ ਇਕੱਲਾ ਹੀ ਹੈ ਸੱਚ, ਇਸ ਲਈ ਨਿਰਭਉ ਹੈ। ਦੁਨੀਆਂ ਵਿੱਚ ਜਦੋਂ ਵੀ ਕਿਸੇ ਦਾ ਕੋਈ ਕੰਪੀਟੀਟਰ ਹੈ, ਉਹਦੇ ਅੰਦਰ ਭੈ ਰਹਿੰਦਾ, ਉਹ ਮੈਨੂੰ ਹਰਾ ਨਾ ਦੇਵੇ, ਮੈਨੂੰ ਮਾਰ ਨਾ ਦੇਵੇ, ਮੇਰੇ ਤੋਂ ਅੱਗੇ ਨਾ ਲੰਘ ਜਾਏ, ਮੈਨੂੰ ਪਛਾੜ ਨਾ ਦੇਵੇ, ਮੇਰੇ ਤੋਂ ਕੁਝ ਖੋ ਨਾ ਲਵੇ। ਪਰਮਾਤਮਾ ਹੈ ਹੀ ਇੱਕ ਹੈ, ਇਸ ਲਈ ਉਹਨੂੰ ਕਿਸੇ ਦਾ ਭੈ ਨਹੀਂ, ਉਹਦਾ ਕੋਈ ਕੰਪੀਟੀਟਰ ਨਹੀਂ, ਉਹ ਇਕੱਲਾ ਸੱਚ ਹੈ, ਇਸ ਲਈ ਉਹ ਨਿਰੰਕਾਰ ਹੀ ਨਿਰਭਉ ਹੈ, ਭੈ ਤੋਂ ਰਹਿਤ ਹੈ। ਬਾਕੀ ਸਾਰੀ ਸ੍ਰਿਸ਼ਟੀ ਸੰਸਾਰ ਜੋ ਵੀ ਨਜ਼ਰ ਆ ਰਿਹਾ ਉਸੇ ਪਰਮਾਤਮਾ ਦੇ ਭੈ ਵਿੱਚ ਚੱਲਦੇ ਹਨ।
ਮਹਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ, ਹੋਰ ਕੀਤੇ ਰਾਮ ਰਵਾਲ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਜ਼ੂਰ ਨੇ ਕਿਹਾ ਇੱਕੋ ਇੱਕ ਨਿਰੰਕਾਰ ਹੀ ਨਿਰਭਉ ਹੈ, ਬਾਕੀ ਸਭ ਕੁਝ ਜੋ ਨਜ਼ਰ ਆ ਰਿਹਾ ਉਹਦੇ ਨੇਕਾਂ ਅਵਤਾਰ ਕੋਈ ਰੂਪ ਧਾਰ ਸਕਦਾ, ਕੋਈ ਸੰਸਾਰ ਵਿੱਚ ਉਹਦਾ ਪੈਗਾਮ ਲੈ ਕੇ ਆ ਸਕਦਾ, ਇਹ ਸਭ ਕੁਝ ਪੈ ਦੇ ਅੰਦਰ ਹੈ, ਬਾਕੀ ਸਭ ਕੁਝ ਰਾਮ ਰੌਲਾ ਹੈ। ਰਵਾਲ ਦਾ ਅਰਥ ਹੈ ਧੂੜ, ਪਰਮਾਤਮਾ ਵਾਹਿਗੁਰੂ ਜੀ ਦੀ ਧੂੜ ਹੈ, ਪਰ ਅਕਾਲ ਪੁਰਖ ਵਾਹਿਗੁਰੂ ਹੀ ਨਿਰਭਉ ਹੈ, ਹੋਰ ਜਿੰਨੇ ਵੀ ਰਾਮ ਦੇ ਅਵਤਾਰ ਜਾਂ ਰਾਮ ਚੰਦਰ ਦਿਸ ਰਹੇ ਹਨ, ਮਹਾਰਾਜ ਕਹਿੰਦੇ ਨੇ ਸਭ ਕੁਝ ਭੈ ਵਿੱਚ ਹੈ, ਇਹ ਪਰਮਾਤਮਾ ਵਾਹਿਗੁਰੂ ਦੇ ਹੁਕਮ ਵਿੱਚ ਚੱਲੇ ਨੇ, ਇੱਕ ਨਿਰੰਕਾਰ ਹੀ ਨਿਰਭਉ ਹੈ, ਬਾਕੀ ਹਰ ਇੱਕ ਭੈ ਦੇ ਅੰਦਰ ਚੱਲਿਆ।
ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ,
ਉਸ ਇੱਕ ਨਿਰਭਉ ਨਿਰੰਕਾਰ ਦਾ ਗਿਆਨ ਲੈਣ ਵਾਸਤੇ ਮਹਾਰਾਜ ਕਹਿੰਦੇ ਹਨ ਕਿੰਨੇ ਹਨ ਜੋ ਕਰਨ ਕਹਾਣੀਆਂ, ਕਰਨ ਕਹਾਣੀਆਂ ਦਾ ਇੱਥੇ ਅਰਥ ਹੈ ਕ੍ਰਿਸ਼ਨ ਦੀਆਂ ਕਹਾਣੀਆਂ, ਦੁਆਪਰ ਯੁੱਗ ਦੀਆਂ ਕਹਾਣੀਆਂ ਹੁੰਦੀਆਂ ਨੇ, ਤ੍ਰੇਤੇ ਦੀਆਂ ਕੋਈ ਕਹਾਣੀਆਂ ਕਹਿ ਰਿਹਾ, ਦੁਆਪਰ ਹੋਵੇ, ਤ੍ਰੇਤਾ ਹੋਵੇ, ਕਲਯੁੱਗ ਹੋਵੇ, ਪੈਦਾ ਹੋਣ ਵਾਲੇ ਸਭ ਭੈ ਵਿੱਚ ਹਨ, ਇੱਕੋ ਹੀ ਨਿਰਭਉ ਉਹ ਨਿਰੰਕਾਰ ਹੈ, ਅਕਾਲ ਪੁਰਖ ਹੈ, ਉਹ ਅੱਲਾਹ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦੁੱਤੀ ਹਸਤੀ। ਮਹਾਰਾਜ ਕਹਿੰਦੇ ਹਨ ਕਿੰਨੇ ਹੀ ਵੇਦਾਂ ਦੀ ਵਿਚਾਰ ਹੋ ਰਹੀ ਹੈ, ਕਿੰਨੀਆਂ ਹੀ ਦੁਆਪਰ ਦੇ ਕ੍ਰਿਸ਼ਨ ਦੀਆਂ ਕਹਾਣੀਆਂ ਹੋ ਰਹੀਆਂ, ਇਹ ਸਭ ਕੁਝ ਪਰਮਾਤਮਾ ਦਾ ਗਿਆਨ ਲੈਣ ਵਾਸਤੇ ਹੈ।
ਕੀਤੇ ਨਚਹੇ ਮੰਗਤੇ ਗਿੜ ਮੁੜ ਪੂਰੇ ਤਾਲ,
ਕਹਿੰਦੇ ਹਨ ਕਈ ਨੱਚ ਨੱਚ ਕੇ ਮੰਗ ਰਹੇ ਹਨ, ਕਿੰਨੇ ਹੀ ਮੁੜ ਮੁੜ ਕੇ ਪੂਰੇ ਤਾਲ ਪੂਰੇ ਜਾ ਰਹੇ ਹਨ, ਕੋਈ ਕਿਸੇ ਤਾਲ ਵਿੱਚ ਗਾ ਰਿਹਾ, ਕੋਈ ਕਿਸੇ ਤਰੀਕੇ ਨਾਲ ਉਹਨੂੰ ਗਾ ਰਿਹਾ, ਇਹ ਪਰਮਾਤਮਾ ਨਿਰਭਉ ਨਿਰੰਕਾਰ ਪਰਮਾਤਮਾ ਦਾ ਗਿਆਨ ਲੈਣ ਵਾਸਤੇ ਸਭ ਕੁਝ ਡੰਬਰ ਹੋ ਰਿਹਾ ਹੈ।
ਬਾਜ਼ਾਰੀ ਬਾਜ਼ਾਰ ਮਹੇ ਆਏ ਕੱਢੇ ਬਾਜ਼ਾਰ,
ਕਹਿਣ ਲੱਗੇ ਕਈ ਫਿਰ ਉਹਦਾ ਰੂਪ ਧਾਰਦੇ ਨੇ, ਕੋਈ ਕ੍ਰਿਸ਼ਨ ਦਾ ਰੂਪ ਧਾਰ ਕੇ ਕੋਈ ਸਾਖੀ ਕਰ ਰਿਹਾ, ਕੋਈ ਰਾਮ ਚੰਦਰ ਦਾ ਰੂਪ ਧਾਰ ਕੇ ਕਰ ਰਿਹਾ, ਉਹਨਾਂ ਦੇ ਨਾਮ ਉੱਤੇ ਉਹਨਾਂ ਦੀਆਂ ਕਹਾਣੀਆਂ ਚੱਲ ਰਹੀਆਂ ਹਨ, ਤਾਂ ਮਹਾਰਾਜ ਬਖਸ਼ਿਸ਼ ਕਰਦੇ ਸਿਰਫ ਰੱਬ ਦਾ ਗਿਆਨ ਤਿਲ ਲੈਣ ਵਾਸਤੇ ਹੈ, ਉਸ ਪਰਮਾਤਮਾ ਵਾਹਿਗੁਰੂ ਦਾ ਅੰਤ ਨਹੀਂ ਕੋਈ ਪਾ ਸਕਦਾ, ਇੱਕੋ ਇੱਕ ਅਦੁੱਤੀ ਹਸਤੀ ਉਹ ਇਕੱਲਾ ਸੱਚ ਹੈ ਔਰ ਇਕੱਲਾ ਹੀ ਨਿਰਭਉ ਨਿਰੰਕਾਰ ਹੈ।
ਆਵ ਹੇ ਰਾਜੇ ਰਾਣੀਆਂ ਬੋਲੇ ਆਲ ਪਤਾਲ,
ਉਸ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਉੱਤੇ ਉਹਦੀਆਂ ਕਹਾਣੀਆਂ ਕਰਕੇ ਉਹਦੇ ਰੂਪ ਧਾਰ ਕੇ ਅਨੇਕਾਂ ਹੀ ਰਾਜੇ ਕੋਈ ਬਣਦੇ ਨੇ, ਜਦੋਂ ਕੋਈ ਰਾਸਲੀਲਾ ਪੈਂਦੀ ਕੋਈ ਰਾਜਾ ਬਣ ਰਿਹਾ, ਕੋਈ ਰਾਜੇ ਦਾ ਪੁੱਤਰ ਬਣ ਰਿਹਾ, ਕੋਈ ਅਵਤਾਰੀ ਪੁਰਸ਼ ਬਣ ਰਿਹਾ, ਕੋਈ ਦੇਵਤਾ ਬਣ ਰਿਹਾ, ਕੋਈ ਦੇਵੀ ਬਣ ਰਿਹਾ, ਇਸ ਤਰ੍ਹਾਂ ਸੰਸਾਰ ਦੇ ਅੰਦਰ ਰੱਬ ਦੇ ਨਾਮ ਉੱਤੇ ਰਾਸਾਂ ਪੈਂਦੀਆਂ ਨੇ, ਇਹ ਸਭ ਕੁਝ ਆਹੋ ਪਤਾਲ ਹੀ ਬੋਲਿਆ ਜਾ ਰਿਹਾ, ਉਸ ਦਾ ਅੰਤ ਨਹੀਂ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪਜੀ ਸਾਹਿਬ ਅੰਦਰ ਇੱਕ ਬਖਸ਼ਿਸ਼ ਕੀਤੀ, ਉਸ ਪਰਮਾਤਮਾ ਵਾਹਿਗੁਰੂ ਦਾ ਕੋਈ ਅੰਤ ਨਹੀਂ ਪਾ ਸਕਦਾ, ਉਹ ਬੇਅੰਤ ਹੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਜੋ ਸਤਿਗੁਰੂ ਜੀ ਨੇ ਪੌੜੀ ਜਪਜੀ ਸਾਹਿਬ ਵਿੱਚ ਕਹੀ, ਇਹਦੀ ਵਿਚਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਵਾਰ ਲਈ। ਹਜ਼ੂਰ ਦੇ ਦਰਬਾਰ ਵਿੱਚ ਪੰਜ ਸਿੱਖ ਆਏ, ਭਾਈ ਉਦਾ, ਭਾਈ ਰਾਮਾ, ਭਾਈ ਧਰਮਾ, ਭਾਈ ਗੰਗੂ ਤੇ ਭਾਈ ਸਹਿਗਲ। ਉਹਨਾਂ ਮਹਾਰਾਜ ਨੂੰ ਬੇਨਤੀ ਕੀਤੀ, ਪਾਤਸ਼ਾਹ ਕੀ ਕਿਸੇ ਨੇ ਵੀ ਪਰਮਾਤਮਾ ਦਾ ਅੰਤ ਨਹੀਂ ਪਾਇਆ, ਕਿੰਨੇ ਅਵਤਾਰੀ ਪੁਰਸ਼ ਹੋਏ, ਕਲਯੁੱਗ ਅੰਦਰ ਪ੍ਰਤੱਖ ਨਿਰੰਕਾਰ ਗੁਰੂ ਨਾਨਕ ਸਾਹਿਬ ਹੋਏ, ਕੀ ਪਰਮਾਤਮਾ ਨਿਰੰਕਾਰ ਦਾ ਕੋਈ ਆਦ ਅੰਤ ਨਹੀਂ ਹੈ, ਕੀ ਉਹਦੇ ਬਾਰੇ ਕੋਈ ਜਾਣ ਨਹੀਂ ਸਕਿਆ? ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਸਿੱਖੋ ਜੇ ਪਰਮਾਤਮਾ ਦਾ ਕੋਈ ਆਦ ਹੁੰਦਾ ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜ਼ਰੂਰ ਲਿਖ ਦੇਣਾ ਸੀ, ਜੇ ਕੋਈ ਪਰਮਾਤਮਾ ਦਾ ਆਦ ਅੰਤ ਹੁੰਦਾ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਜ਼ਰੂਰ ਲਿਖ ਦੇਣਾ ਸੀ, ਉਸ ਪਰਮਾਤਮਾ ਦਾ ਕੋਈ ਆਦ ਅੰਤ ਨਹੀਂ ਹੈ, ਜਾ ਤਾਂ ਆਦ ਅੰਤ ਨੇ ਕੋਏ ਸ਼੍ਰੀ ਨਾਨਕ ਪ੍ਰਭ ਲਿਖਵੋ ਹੋਏ, ਜੇ ਉਸ ਦਾ ਕੋਈ ਆਦ ਅੰਤ ਹੁੰਦਾ ਤੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਲਿਖ ਦੇਣਾ ਸੀ। ਹਜ਼ੂਰ ਨੇ ਕਿਹਾ, ਗੁਰੂ ਨਾਨਕ ਸਾਹਿਬ ਜੀ ਨੇ ਤੇ ਸੰਸਾਰ ਦੇ ਲੋਕਾਂ ਨੂੰ ਇਹ ਕਿਹਾ, ਪਰਮਾਤਮਾ ਦਾ ਤੇ ਆਦ ਪਾਉਣਾ ਅੰਤ ਪਾਉਣਾ ਬਹੁਤ ਦੂਰ ਦੀ ਬਾਤ ਹੈ, ਉਹਦੀ ਸਾਜੀ ਹੋਈ ਸ੍ਰਿਸ਼ਟੀ ਦਾ ਆਦ ਨਹੀਂ ਪਾਇਆ ਜਾ ਸਕਦਾ, ਉਹਦੀ ਸਾਜੀ ਹੋਈ ਸ੍ਰਿਸ਼ਟੀ ਕਿੱਥੋਂ ਆਰੰਭ ਹੋਈ ਹੈ, ਇਸ ਗੱਲ ਦਾ ਆਦ ਕੋਈ ਦੱਸ ਨਹੀਂ ਸਕਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਕਵਣ ਸੁਬੇਲਾ ਬਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਉੱਤੀ ਮਹ ਕਵਣ, ਜਿੱਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋ ਬੈ ਲੇਖ ਪੁਰਾਣ, ਵਕਤ ਨਾ ਪਾਇਓ ਕਦੀਆਂ, ਜੇ ਲਿਖਣ ਲੇਖ ਕੁਰਾਨ, ਥਿਤ ਬਾਹਰ ਨਾ ਜੋਗੀ ਜਾਣੇ ਰੁੱਤ ਮਾਹਰ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ, ਜਿਹਨੇ ਸ੍ਰਿਸ਼ਟੀ ਸਾਜੀ ਉਹ ਸ੍ਰਿਸ਼ਟੀ ਬਾਰੇ ਵੀ ਆਪ ਜਾਣਦਾ, ਉਹਦੀ ਪੈਦਾ ਕੀਤੀ ਤਾਂ ਸ੍ਰਿਸ਼ਟੀ ਦਾ ਕੋਈ ਆਦ ਨਹੀਂ ਪਾ ਸਕਦਾ, ਉਹਦਾ ਕਿਵੇਂ ਕੋਈ ਆਦ ਪਾਏਗਾ? ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਜਿਸ ਕਰਤੇ ਨੇ ਸ੍ਰਿਸ਼ਟੀ ਸਾਜੀ ਹੈ, ਆਪੇ ਜਾਣੇ ਸੋਈ,
ਉਹ ਆਪ ਹੀ ਉਹਦੇ ਬਾਰੇ ਜਾਣਦਾ, ਹੋਰ ਕੋਈ ਉਹਦੇ ਬਾਰੇ ਜਾਣ ਨਹੀਂ ਸਕਦਾ। ਹਾਂ, ਕੋਈ ਉਹਦਾ ਤਪ ਕਰੇ, ਕੋਈ ਉਹਦੇ ਨਾਮ 'ਤੇ ਦਾਨ ਕਰੇ, ਕੋਈ ਉਹਦੇ ਨਾਮ 'ਤੇ ਦਇਆ ਕਰੇ, ਕੋਈ ਉਹਦਾ ਧਿਆਨ ਧਰੇ, ਤਾਂ ਮਹਾਰਾਜ ਕਹਿੰਦੇ ਉਸ ਨੂੰ ਦੁਨੀਆਂ ਵਿੱਚ ਮਾਣ ਮਿਲਦਾ। ਪਰ ਇੰਨਾ ਕੁ ਮਿਲਦਾ ਸਿੱਖੋ, ਜਿਵੇਂ ਕਿਸੇ ਅੱਗੇ ਕੋਈ ਸ੍ਰਿਸ਼ਟੀ ਦੇ ਲੋਕ ਮੱਥਾ ਟੇਕਣ, ਉਹਨੂੰ ਮਾਣ ਦੇਣ, ਉਹਦਾ ਤਪ ਦਇਆ ਦਾਨ ਵੇਖ ਕੇ, ਇਹ ਇੰਨਾ ਕੁ ਹੈ ਜਿਵੇਂ ਪਰਮਾਤਮਾ ਵਾਹਿਗੁਰੂ ਜੀ ਦੇ ਤਪ ਦੇ ਵਧੇ ਤਿਲ ਜਿੰਨਾ ਫਲ ਮਿਲਿਆ ਹੋਵੇ, ਤਿਲ ਜਿੰਨਾ। ਇਹਦਾ ਮਤਲਬ ਉਹ ਬਹੁਤ ਵੱਡਾ, ਉਸਦਾ ਕੋਈ ਅੰਤ ਨਹੀਂ ਹੈ, ਉਹ ਬੇਅੰਤ ਹੈ। ਹਜ਼ੂਰ ਨੇ ਕਿਹਾ ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਣ। ਜੇ ਕਿਸੇ ਨੂੰ ਮਾਣ ਮਿਲੇ ਤਾਂ ਸਮਝੋ ਤਿਲ ਮਾਤਰ ਹੈ। ਸਤ ਸੰਗਤ, ਜਿਸ ਅਸਥਾਨ ਤੇ ਤੁਸੀਂ ਜੁੜ ਬੈਠੇ ਹੋ, ਇੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ਿਸ਼ ਕਰਕੇ ਕਿਹਾ ਸੀ, ਦੁਨੀਆਂ ਦੇ ਲੋਕੋ, ਤੁਹਾਨੂੰ ਪਰਮਾਤਮਾ ਲੱਭਣ ਲਈ, ਉਹਨੂੰ ਮਿਲਣ ਵਾਸਤੇ 68 ਤੀਰਥਾਂ ਤੇ ਭਟਕਣ ਦੀ ਲੋੜ ਨਹੀਂ। ਆਓ, 68 ਤੀਰਥ ਹੀ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਸਮਾਗਤ ਨੇ। ਜਿਸ ਜਗ੍ਹਾ ਤੇ ਤੁਸੀਂ ਇਸ਼ਨਾਨ ਕਰਦੇ ਹੋ, ਬਿਲਕੁਲ ਦੁੱਖ ਪੰਜਨੀ ਵੇਰ ਦੇ ਨਾਲ, ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਜਾਂ ਨਮਸਕਾਰ ਕਰਨ ਵਾਸਤੇ ਨਾਲ ਇੱਕ ਥੜਾ ਸਾਹਿਬ ਬਣਿਆ, ਉੱਥੋਂ ਦਾ ਇਤਿਹਾਸ ਤੁਸੀਂ ਪੜ੍ਹਿਆ ਹੋਏਗਾ, ਦਰਸ਼ਨ ਕਰਦੇ ਹੋ, ਉੱਥੇ ਉਸ ਥੜੇ ਦਾ ਨਾਮ ਰੱਖਿਆ ਹੋਇਆ 68 ਤੀਰਥ। ਹਜ਼ੂਰ ਨੇ ਕਿਹਾ, ਸਿੱਖੋ, ਕੁੱਲ ਦੁਨੀਆਂ ਦੇ ਲੋਕਾਂ ਨੂੰ ਕਿਹਾ, 68 ਤੀਰਥਾਂ ਤੇ ਭਟਕਣ ਦੀ ਜ਼ਰੂਰਤ ਨਹੀਂ। ਆਓ, 68 ਤੀਰਥ ਇੱਕੋ ਜਗ੍ਹਾ ਤੇ ਆ ਕੇ ਸਮਾ ਗਏ। 68 ਤੀਰਥ ਗੁਰੂ ਰਾਮਦਾਸ ਸਾਹਿਬ ਦੇ ਸਰੋਵਰ ਵਿੱਚ ਪ੍ਰਵੇਸ਼ ਕਰ ਗਏ। ਇੱਥੇ ਇਸ਼ਨਾਨ ਕਰਨ ਵਾਲਿਆ, ਕੱਲਾ ਇਸ਼ਨਾਨ ਕਰਕੇ ਨਾ ਮੁੜ ਜਾਈ, ਇੱਥੇ ਹਜ਼ੂਰ ਨੇ ਕਿਹਾ ਦੋ ਕੰਮ ਕਰਨੇ ਪੈਣਗੇ, ਇਸ਼ਨਾਨ ਵੀ ਕਰੀ ਤੇ ਮਨ ਕਰਕੇ ਉਸ ਪਰਮਾਤਮਾ ਦਾ ਧਿਆਨ ਧਰ ਕੇ ਵੀ ਜਪੀ, ਸਤਨਾਮ ਸ੍ਰੀ ਵਾਹਿਗੁਰੂ, ਫਿਰ ਤੇਰੇ ਕਰੋੜਾਂ ਪਾਪ ਉਤਰ ਸਕਦੇ ਨੇ। ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਜੋਗਾ। ਕੱਲਾ ਸਰੋਵਰ ਵਿੱਚ ਇਸ਼ਨਾਨ ਕਰਕੇ ਨਾ ਮੁੜ ਜਾਈ, ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਹਰਿਮੰਦਰ ਸਾਹਿਬ ਵਿੱਚ ਜਾਈ, ਉੱਥੇ ਬਹਿ ਕੇ ਅਕਾਲ ਪੁਰਖ ਦੀ ਹੋਂਦ ਨੂੰ ਮਹਿਸੂਸ ਕਰੀ। ਹਰ ਰੋਜ਼ ਹਰਿਮੰਦਰ ਵਿੱਚ ਬਹਿਣ ਵਾਲਿਆ, ਨਿਰੰਕਾਰ ਦੀ ਬਾਣੀ ਸੁਣੀ, ਇੱਕ ਦਿਨ ਤੇਰੀ ਇਹ ਅਵਸਥਾ ਬਣ ਜਾਏਗੀ, ਤੂੰ ਜਿੱਥੇ ਵੀ ਹੋਏਗਾ ਤੇਰਾ ਇਸ਼ਨਾਨ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਹੋ ਜਾਏਗਾ, ਅੰਤਰਗਤ ਤੀਰਥ ਮਲ ਨਾਓ ਹੋ ਜਾਏਗਾ। ਪਰ ਉਸ ਤੋਂ ਪਹਿਲਾਂ ਇਸ਼ਨਾਨ ਕਰਨ ਵਾਲਿਆ, ਹਰਿਮੰਦਰ ਸਾਹਿਬ ਵਿੱਚ ਜਾਈ, ਅੰਮ੍ਰਿਤ ਬਾਣੀ ਸੁਣੀ, ਬਹਿ ਕੇ ਨਿਰੰਕਾਰ ਦੀ ਬਾਣੀ ਸੁਣੀ, ਸੁਣਿਆ ਮੰਨਿਆ ਮਨ ਕੀਤਾ ਭਾਉ, ਜਿੱਦਣ ਸੁਣਨ ਤੋਂ ਬਾਅਦ ਮੰਨ ਕੇ ਪ੍ਰੇਮ ਨਾਲ ਬਹਿ ਜਾਏਗਾ, ਉਦਣ ਅੰਤਰਗਤ ਤੀਰਥ ਮਲ ਨਾਓ, ਅੰਦਰ ਹਿਰਦੇ ਵਿੱਚ ਹੀ ਮਲ ਮਲ ਕੇ ਇਸ਼ਨਾਨ ਹੋ ਜਾਏਗਾ। ਕੱਲਾ ਬਾਹਰੋਂ ਮੁੜਨ ਵਾਸਤੇ ਨਹੀਂ ਕਿਹਾ, ਮੈਨੂੰ ਮਾਫ ਕਰਿਓ ਸਿੱਖੋ, ਅੱਜ ਅਸੀਂ ਸ਼ਾਇਦ ਇਹਨੂੰ ਹੋਰ ਤਰੀਕੇ ਨਾਲ ਲੈ ਰਹੇ, ਲੋਕ ਸੈਲਫੀਆਂ ਕਰਨ ਵਾਸਤੇ ਜ਼ਿਆਦਾ ਆਉਂਦੇ ਨੇ। ਠੀਕ ਹੈ, ਹਰਿਮੰਦਰ ਸਾਹਿਬ ਦਾ ਤੁਹਾਨੂੰ ਸਰੂਪ ਚਾਹੀਦਾ, ਇੱਕ ਅੱਧ ਫੋਟੋ ਖਿੱਚੀ ਜਾ ਸਕਦੀ ਹੈ, ਪਰ ਮੈਨੂੰ ਮਾਫ ਕਰਿਓ, ਇਹ ਨਾ ਹੋਵੇ ਇਸ਼ਨਾਨ ਕਰਕੇ ਪਿੱਠ ਕਰਕੇ ਹਰਿਮੰਦਰ ਸਾਹਿਬ ਵੱਲ ਸੈਲਫੀਆਂ ਲੈਂਦੇ ਹੋ, ਆਪਣੇ ਕੈਮਰੇ ਵਿੱਚ ਫੋਟੋਆਂ ਖਿੱਚਣ ਵਾਲਿਆ, ਤੇਰੇ ਕੈਮਰੇ ਵਿੱਚ ਹਰਿਮੰਦਰ ਸਾਹਿਬ ਦੀ ਫੋਟੋ ਆ ਸਕਦੀ ਹੈ, ਪਰ ਕਿਤੇ ਅਰਦਾਸ ਕਰੀ ਤੇਰੀ ਫੋਟੋ ਵੀ ਗੁਰੂ ਰਾਮਦਾਸ ਸਾਹਿਬ ਦੇ ਕੈਮਰੇ 'ਚ ਆ ਜਾਏ। ਤੂੰ ਬਾਹਰੋਂ ਬਾਹਰੋਂ ਨਾ ਮੁੜ ਜਾਈ, ਇੱਥੇ ਹਾਜ਼ਰੀ ਉਹਨਾਂ ਦੀ ਹੈ ਜਿਨ੍ਹਾਂ ਦੀ ਫੋਟੋ ਆਇਆਂ ਦੀ ਗੁਰੂ ਰਾਮਦਾਸ ਸਾਹਿਬ ਦੇ ਕੈਮਰੇ ਵਿੱਚ ਉਤਰ ਜਾਏ, ਉਹ ਤਾਂ ਉਤਰੇਗੀ। ਜੇ ਤੁਸੀਂ ਪੈਰ ਰੱਖ ਕੇ ਭਾਵਨਾ ਨਾਲ ਆਓਗੇ, ਪਰ ਕਰਮਾਂ ਵਿੱਚ ਚੱਲਦਿਆਂ ਸੰਸਾਰੀ ਗੱਲਾਂ ਨਾ ਕਰੀ, ਇੱਥੇ ਨਿਰੰਕਾਰ ਨੇ ਆਪ ਪ੍ਰਗਟ ਹੋ ਕੇ ਅਸਥਾਨ ਬਣਾਇਆ, ਉੱਥੇ ਤੁਰਨ ਵਾਲਿਆ, ਬਹਿਣ ਵਾਲਿਆ, ਕਿਤੇ ਨਿਰੰਕਾਰ ਦੀ ਹੋਂਦ ਨੂੰ ਮਹਿਸੂਸ ਕਰ, ਦੋ ਪਲ ਆਪਣੀਆਂ ਧੜਕਣਾਂ ਰੋਕ ਕੇ ਸੁਣ, ਉਹਦੀ ਆਵਾਜ਼ ਉੱਥੋਂ ਸੁਣਾਈ ਦੇਵੇਗੀ। ਪਰ ਆਪਾਂ ਸੰਸਾਰੀ ਗੱਲਾਂ ਬੰਦ ਕਰੀਏ ਤੇ ਉਹ ਸੁਣਦਾ, ਪਰ ਮਾਫ ਕਰਿਓ, ਆਪਾਂ ਤੇ ਆਪਣੀਆਂ ਬਾਤਾਂ ਕਰਨਾ, ਪਰ ਕਰਮਾਂ ਦੇ ਤੁਰਦਿਆਂ ਵੀ ਸੰਸਾਰੀ ਗੱਲਾਂ ਜਿੰਨੀ ਦੇਰ ਅੰਦਰ ਤੱਕ ਨਹੀਂ ਜਾਂਦੇ ਉਨੀ ਦੇਰ ਬੋਲਦੇ ਰਹਿੰਦੇ ਹੋ। ਇਹ ਹੱਥ ਜੋੜ ਕੇ ਬੇਨਤੀ, ਸਿੱਖੋ, ਤੁਹਾਡੇ ਭਾਗ ਬਹੁਤ ਵੱਡੇ ਨੇ ਜੋ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਆਉਂਦੇ ਹੋ, ਪਰ ਕਿਤੇ ਭਾਵਨਾ ਬਣ ਜਾਏ, ਇਹ ਭਾਗ ਹੋਰ ਵੀ ਭਾਗਸ਼ਾਲੀ ਬਣ ਜਾਣ, ਗੁਰੂ ਰਾਮਦਾਸ ਸਾਹਿਬ ਦੇ ਘਰ ਵਿੱਚ ਸਾਡੀ ਹਾਜ਼ਰੀ ਲੱਗ ਸਕੇ। ਹਜ਼ੂਰ ਨੇ ਕਿਹਾ, ਸੁਣਿਆ ਮੰਨਿਆ ਮਨ ਕੀਤਾ ਭਾਉ, ਪੜੋ ਅੰਤਰਗਤ ਤੀਰਥ ਮਲ ਨਾਓ। ਤੇ ਕੀ ਨਿਸ਼ਾਨੀ ਹੈ ਜੀ ਕਿ ਸੁਣ ਕੇ ਮੰਨ ਕੇ ਭਾਉ ਪ੍ਰੇਮ ਪੈਦਾ ਹੋ ਗਿਆ? ਉਹਦੀ ਪਹਿਲੀ ਨਿਸ਼ਾਨੀ ਇਹ ਹੈ, गुरु रामदास साहब दे घर चुकन वालिया तेरे अंदरों आप मुहारे निकलेगा कि सब गुण तेरे मैं ना ही कोए बिन गुण कीते भगत न होए। तेरी होंद मिट जाएगी तेनू अपने आप अंदरों हिरदे चो महसूस होएगा। तू पुकार के कह देंगा गुरु रामदास सब गुण तेरे मैं ना ही कोए सब गुण तेरे मैं ना ही कोए सब गुण तेरे मैं ना ही कोए आखो सब गुण तेरे मैं ना ही कोए बिन गुण किते भगत ना होए बिन गुण किते भगत ना होए बिन गुण किते भगत ना होए बिन गुण
भगत ना हो
सब गुण तेरे मैं नाही कोए 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 सब गुण तेरे मैं नाही
कोए वाह
वाह सब गुण तेरे मैं नाही
कोए सब गुण तेरे
तां हजूर अज बख्शिश करदे हन सिखा अकाल पुरख वाहिगुरु जी दे हुक्म विच ही इह सब कुछ पै वे चलदा है। बाकी तां सब कुछ कोई किसे तरह दीआं कहानियां राम रूप धारदा कोई राजिआं दा रूप धारदा इह सब कुछ आल पताल है उस दा कोई भी अंत आद नहीं पा सकदा।
लख टकिया के मुंदड़े लख टकिया के हार
तां महाराज कहिंदे हन जदों ओ इस तरह दीआं कोई करन कहानियां रासां पाउंदे ने कोई उस तरह दी रास धारी नाटक बनाउंदे ने लखां टकियां दे महंगे महंगे गहने पाउंदे ने राजिआं दा रूप धारनगे देवतिआं दा रूप धारनगे तां महाराज जी बख्शिश करदे लखां दे हार ते गहने शिंगार पाउंदे हन।
तन पाईए नानका ਸੇ ਤਨ ਹੋਵੇ ਛਾਰ
ਉਹ ਤਨ ਵੀ ਜਿਹੜੇ ਰੂਪ ਧਾਰਦੇ ਸੀ ਲੱਖਾਂ ਦਾ ਸ਼ਿੰਗਾਰ ਪਾਉਂਦੇ ਸੀ ਉਹ ਤਨ ਛਾਰ ਹੋ ਗਏ ਸੰਸਾਰ ਦੇ ਅੰਦਰ ਸਥਿਰ ਨਹੀਂ ਹੈ ਜੇ ਕੋਈ ਸਦਾ ਸਥਿਰ ਹੈ ਤਾਂ ਸਿਰਫ ਅਕਾਲ ਪੁਰਖ। ਕੱਲ ਵੀ ਆਪਾਂ ਬੇਨਤੀ ਸਾਂਝੀ ਕੀਤੀ ਸੀ ਮਨੁੱਖ ਪਰਮਾਤਮਾ ਦੀ ਅੰਸ਼ ਕਰਕੇ ਤਿੰਨੇ ਚੀਜ਼ਾਂ ਚਾਹੁੰਦਾ ਉਹਦੀ ਅੰਸ਼ ਵਿੱਚੋਂ ਹਾਂ ਆਪਾਂ ਤਾਂ ਹਰ ਮਨੁੱਖ ਦੀ ਇੱਛਾ ਹੈ ਮੈਨੂੰ ਸਦਾ ਸੁੱਖ ਮਿਲੇ ਮੈਂ ਕਦੇ ਨਾ ਮਰਾਂ ਕਦੇ ਨਾ ਬੁੱਢਾ ਹੋਵਾਂ। ਇਹ ਤਿੰਨੇ ਗੁਣ ਰੱਬ ਵਿੱਚ ਨੇ ਨਾ ਉਹ ਕਦੇ ਬੁੱਢਾ ਹੁੰਦਾ ਨਾ ਉਹ ਕਦੇ ਮਰਦਾ ਤੇ ਪਰਮਾਤਮਾ ਹੀ ਸਦਾ ਸੁਖੀ ਰਹਿੰਦਾ। ਇਸ ਲਈ ਮਹਾਰਾਜ ਸਮਝਾਉਂਦੇ ਜੇ ਤੂੰ ਸਦਾ ਸੁਖੀ ਹੋਣਾ ਚਾਹੁੰਦਾ ਬਸ ਉਹਦਾ ਧਿਆਨ ਧਰ ਕੇ ਉਹਦੀ ਉਸਤਤ ਕਰ ਬਾਕੀ ਸਭ ਕੁਝ ਦਿਸਣ ਵਾਲਾ ਸ਼ਾਰ ਹੋਣ ਵਾਲਾ
ਗਿਆਨ ਨਾ ਗੱਲੀ ਢੂੰਡੀ ਹੈ ਕਥਨਾ ਕਰੜਾ ਸਾਰ
ਗੱਲਾਂ ਨਾਲ ਉਸ ਪਰਮਾਤਮਾ ਵਾਹਿਗੁਰੂ ਬਾਰੇ ਗਿਆਨ ਨਹੀਂ ਜਾਣਿਆ ਜਾ ਸਕਦਾ ਉਹਦੇ ਬਾਰੇ ਕਿੰਨਾ ਵੀ ਕਿਹਾ ਜਾਏ ਉਹਦਾ ਗਿਆਨ ਮੁਕੰਮਲ ਨਹੀਂ ਹੋ ਸਕਦਾ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਇਹ ਇਸ ਤਰ੍ਹਾਂ ਹੈ ਸਾਰ ਦਾ ਅਰਥ ਲੋਹਾ ਜਿਵੇਂ ਲੋਹਾ ਖਾਣ ਦੇ ਬਰਾਬਰ ਬੜਾ ਸਖ਼ਤ ਕਰੜਾ ਹੈ ਲੋਹਾ ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਗਿਆਨ ਗੱਲਾਂ ਨਾਲ ਪ੍ਰਾਪਤ ਨਹੀਂ ਹੋ ਸਕਦਾ ਉਸ ਦੇ ਗਿਆਨ ਦਾ ਕੋਈ ਵੀ ਅੰਤ ਨਹੀਂ ਜਿੰਨਾ ਵੀ ਉਹਦੇ ਬਾਰੇ ਕਥਨ ਕੀਤਾ ਜਾਏ ਉਹ ਸਭ ਕੁਝ ਤਿਲ ਮਾਤਰ
ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ
ਤਾਂ ਹਜ਼ੂਰ ਕਹਿੰਦੇ ਕਰਮ ਬਖਸ਼ਿਸ਼ ਉਹਦੀ ਹੋ ਜਾਏ ਤਾਂ ਉਹ ਪਰਮਾਤਮਾ ਕਿਸੇ ਨੂੰ ਮਿਲ ਪੈਂਦਾ ਉਹਨੂੰ ਪਾਇਆ ਜਾ ਸਕਦਾ ਬਾਕੀ ਸਭ ਕੁਝ ਹਿਕਮਤ ਚਲਾਕੀਆਂ ਸਿਆਣਪਾਂ ਇਹ ਤਾਂ ਖੁਆਰ ਕਰਦੀਆਂ ਹਨ।
ਔੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ
ਹਜ਼ੂਰ ਕਹਿੰਦੇ ਜੇ ਉਹ ਨਦਰ ਕਰੇ ਜੇ ਉਹ ਆਪਣੀ ਬਖਸ਼ਿਸ਼ ਮਹਿਰਾਮਤ ਤਰਸ ਕਰਦਾ ਤਾਂ ਉਹ ਪਰਮਾਤਮਾ ਜਿਸ ਦੇ ਭੈ ਵਿੱਚ ਸਭ ਕੁਝ ਚੱਲ ਰਿਹਾ ਜੋ ਇਕੱਲਾ ਇਕੱਲਾ ਨਿਰੰਕਾਰ ਆਪ ਨਿਰਭਉ ਹੈ ਜਿਸ ਦੇ ਬਲ ਤਾਣ ਦੇ ਅੰਦਰ ਸਭ ਕੁਝ ਹੋ ਰਿਹਾ ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ ਜਿਸ ਦਾ ਗਿਆਨ ਗੱਲਾਂ ਨਾਲ ਨਹੀਂ ਪਾਇਆ ਜਾ ਸਕਦਾ ਉਹ ਪਰਮਾਤਮਾ ਵਾਹਿਗੁਰੂ ਜੇ ਕਿਤੇ ਨਦਰ ਕਰੇ ਕਿਸੇ ਤੇ ਬਖਸ਼ਿਸ਼ ਤਰਸ ਕਰਦਾ ਤਾਂ ਮਹਾਰਾਜ ਸਤਿਗੁਰ ਜੀ ਬਖਸ਼ਿਸ਼ ਕਰਦੇ ਫਿਰ ਉਹਦੀ ਨਦਰ ਕਿਰਪਾ ਨਾਲ ਇੱਕ ਬਖਸ਼ਿਸ਼ ਹੁੰਦੀ ਹੈ ਸਤਿਗੁਰੂ ਮਿਲਦਾ ਸਤਿਗੁਰੂ ਰਸਤਾ ਪਾਉਂਦਾ, ਕਿਉਂਕਿ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝਣ ਆਵੇ। ਗੁਰੂ ਤੋਂ ਬਗੈਰ ਉਸ ਪਰਮਾਤਮਾ ਬਾਰੇ ਭੇਦ ਨਹੀਂ। ਪਰਮਾਤਮਾ ਤਰਸ ਕਰੇ ਤੇ ਪਹਿਲਾਂ ਗੁਰੂ ਮਿਲਦਾ। ਕਵਣ ਜੋ ਕੌਣ ਗਿਆਨ ਧਿਆਨ ਕਵਣ ਵਿਦੋਸਤਿਤ ਕਰੀਏ, ਸਿੱਧ ਸਾਧਕ ਤੇ ਤੀਸ ਕੋਰ ਤਿਰ ਕੀਮਨ ਭਰੀਏ, ਬ੍ਰਹਮਾਦਿਕ ਸੰਕਾਦ ਸ਼ੇਖ ਗੁਣ ਅੰਤ ਨ ਪਾਏ, ਅਗੋ ਗਹਿਓ ਨਹੀਂ ਜਾਏ ਪੂਰ ਸਰਬ ਰਹੋ ਸਮਾਏ। ਜੇ ਕਾਟੀ ਸਿਲਕ ਦਿਆਲ ਪ੍ਰਭ ਸੇਜਨ ਲੱਗੇ ਭਗਤੇ, ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ। ਅੱਜ ਮਹਾਰਾਜ ਬਖਸ਼ਿਸ਼ ਕਰਦੇ, ਨਦਰ ਕਰੇ ਪਰਮਾਤਮਾ ਤਾਂ ਪਹਿਲਾਂ ਸਤਿਗੁਰੂ ਮਿਲਦੇ ਹਨ।
ਇਹੋ ਜੀਓ ਬਹੁਤੇ ਜਨਮ ਪਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ।
ਇਹ ਜੋ ਮਨੁੱਖੀ ਸਰੀਰ ਦੇ ਅੰਦਰ ਜੀਓ ਆਤਮਾ ਜਿੰਦ ਹੈ, ਬਹੁ ਜਨਮਾਂ ਵਿੱਚ ਭਟਕ ਕੇ ਆਈ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਇੱਕ ਘੱਟ 84 ਲੱਖ ਜੁਰਨਾ ਇਹਨੇ ਭੁਗਤ ਲਈਆਂ। ਤਾਂ ਮਹਾਰਾਜ ਕਹਿੰਦੇ ਫਿਰ ਤਰਸ ਹੋਇਆ ਅਕਾਲ ਪੁਰਖ ਦਾ, ਸਤਿਗੁਰੂ ਮਿਲਦਾ ਤੇ ਸਤਿਗੁਰੂ ਪਰਮਾਤਮਾ ਦਾ ਹੁਕਮ ਸ਼ਬਦ ਸੁਣਾਉਂਦਾ।
ਗੁਰ ਜੀਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਬਾਇਆ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਦੇ ਬਰਾਬਰ ਹੋਰ ਕੋਈ ਦਾਤਾ ਨਹੀਂ ਹੈ, ਦਿਆਲੂ ਨਹੀਂ ਹੈ। ਇਹ ਦੁਨੀਆਂ ਦੇ ਲੋਕੋ ਸਭ ਸੁਣਿਓ ਲੋਕ ਸਬਾਇਆ, ਦਰਥ ਸੰਸਾਰ ਦੇ ਲੋਕੋ ਧਿਆਨ ਨਾਲ ਸਾਰੇ ਸੁਣ ਲਿਓ, ਸਤਿਗੁਰੂ ਦੇ ਬਰਾਬਰ ਹੋਰ ਕੋਈ ਦਾਤਾ ਨਹੀਂ ਹੈ। ਗੁਰਦਾਤਾ ਗੁਰ ਹਿਵੈ ਘਰ, ਗੁਰ ਦੀ ਭਗਤੈ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਗੁਰੂ ਦਾਤਾ ਪਰਮਾਤਮਾ ਦਾ ਰੂਪ ਕਿਉਂ ਹੈ? ਕੋਈ ਭੇਦ ਨਹੀਂ ਹੈ, ਸਤਿਗੁਰੂ ਤੇ ਪਰਮਾਤਮਾ ਇੱਕ ਹੈ। ਪਰ ਪਰਮਾਤਮਾ ਸਿੱਧਾ ਨਹੀਂ ਮਿਲਦਾ, ਉਹ ਸਤਿਗੁਰੂ ਦੇ ਰਾਹੀਂ ਮਿਲਦਾ। ਜਿੱਦਣ ਸਤਿਗੁਰੂ ਕੋਲ ਸਿੱਖ ਆਉਂਦਾ, ਉਦਣ ਸਤਿਗੁਰੂ ਕਹਿੰਦਾ ਮੈਂ ਵੀ ਤੈਨੂੰ ਸਿੱਧਾ ਨਹੀਂ ਮਿਲਾਂਗਾ, ਤੂੰ ਸੰਗਤ ਦੇ ਰਾਹੀਂ ਹੋ ਕੇ ਆ। ਇਹ ਪ੍ਰੋਸੀਜਰ, ਇਹੀ ਰਸਤਾ ਹੈ। ਤਾਂ ਇੱਕ ਧਿਆਨ ਵਿੱਚ ਰੱਖਿਓ, ਸਤਿਗੁਰ ਨੇ ਬਾਣੀ ਅੰਦਰ ਇੱਕ ਸ਼ਬਦ ਕਿਹਾ, ਕਹਿੰਦੇ ਹਨ ਜਿਹੜੇ ਕੁੜਿਆਰ ਸਨ, ਖੋਟੇ ਸਨ ਕਰਮ ਕਰਨ ਵਾਲੇ, ਉਹਨੇ ਰੱਬ ਨੂੰ ਇੱਕ ਵਾਰ ਸਵਾਲ ਕੀਤਾ, ਰੱਬ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਧੀ ਰੱਬ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਇੱਥੋਂ ਹੁਣ ਨਿਰੰਕਾਰ ਬੋਲਣ ਲੱਗਾ, ਸੁਣਿਓ। ਕਹਿੰਦੇ ਹਨ ਰੱਬ ਨੂੰ ਸਵਾਲ ਕੀਤਾ ਖੋਟਿਆਂ ਨੇ, ਪਰਮਾਤਮਾ ਜੇ ਤੂੰ ਸਾਨੂੰ ਖੋਟੇ ਕਰਕੇ ਜਨਮ ਦਿੰਦਾ ਕਿ ਤੁਸੀਂ ਖੋਟੇ ਕਰਮ ਕੀਤੇ ਨੇ, ਜਾਓ ਜਨਮ ਲਓ, ਫਿਰ ਜਨਮ ਧਾਰਨ ਕਰਾਂਗੇ ਕਰਮ ਕਰਨੇ ਪੈਣਗੇ, ਕਰਮ ਕਰਾਂਗੇ ਫਿਰ ਕੋਈ ਖੋਟਾ ਕਰਮ ਹੋਏਗਾ, ਖੋਟਾ ਕਰਮ ਹੋਏਗਾ ਫਿਰ ਸਜ਼ਾ ਮਿਲੇਗੀ, ਏਦਾਂ ਤੇ ਜਨਮ ਮਰਨ ਦਾ ਗੇੜ ਨਹੀਂ ਮੁੱਕੇਗਾ। ਹੇ ਪਰਮਾਤਮਾ ਵਾਹਿਗੁਰੂ, ਕੋਈ ਰਸਤਾ ਦੱਸੋ ਸਾਡਾ ਜਨਮ ਮਰਨ ਕਿਵੇਂ ਮਿਟੇ। ਜੇ ਕਰਮ ਭੋਗਣ ਲਈ ਜਨਮ ਲੈਣਾ, ਜਨਮ ਲੈ ਕੇ ਵੀ ਤੇ ਕਰਮ ਕਰਨੇ ਨੇ, ਕਰਮ ਫਿਰ ਕੋਈ ਨਾ ਕੋਈ ਗਲਤ ਹੁੰਦਾ। ਇਸ ਧਰਤੀ ਤੇ ਕੋਈ ਬੰਦਾ ਪਰਫੈਕਟ ਨਹੀਂ ਹੈ, ਸਾਰੀ ਦੁਨੀਆਂ ਇਮਪਰਫੈਕਟ ਹੈ, ਕੋਈ ਨਾ ਕੋਈ ਘਾਟ ਕੋਈ ਔਗਣ ਸਾਰਿਆਂ ਵਿੱਚ ਹੈ। ਜੇ ਕੋਈ ਪਰਫੈਕਟ ਹੈ ਕਦੇ ਭੁੱਲ ਨਹੀਂ ਕਰਦਾ, ਸਿਰਫ ਦੋ ਹਸਤੀਆਂ ਭੁੱਲਣ ਅੰਦਰ ਸਭ ਕੋ, ਆ ਭੁੱਲ ਗੁਰੂ ਕਰਤਾਰ, ਗੁਰੂ ਤੇ ਰੱਬ ਕਦੇ ਭੁੱਲ ਨਹੀਂ ਕਰਦੇ, ਬਾਕੀ ਸਾਰਾ ਸੰਸਾਰ ਭੁੱਲਦਾ। ਰੱਬ ਨੂੰ ਕਿਹਾ ਰੱਬ ਜੀ ਕਿਵੇਂ ਫਿਰ ਮੁਕਤੀ ਹੋਵੇ? ਰੱਬ ਨੇ ਕਿਹਾ ਕੋਈ ਕਰਮ ਹੈ, ਜਨਮ ਲੈ ਕੇ ਕਰਮ ਕਰਨੇ ਪੈਣਗੇ, ਪਰ ਕਰਮ ਕਰਨ ਵਾਲਿਓ ਜਾਓ ਸਰੀਰ ਧਾਰ ਕੇ ਸਤਿਗੁਰੂ ਦੇ ਚਰਨ ਪਕੜ ਲਿਓ, ਜਿਹੜਾ ਗੁਰੂ ਵਾਲਾ ਬਣ ਜਾਏਗਾ। ਗੁਰੂ ਕੋਲ ਇਹ ਪਾਵਰ ਤੇ ਅਥਾਰਟੀ ਹੈ, ਉਹ ਕੀਤੇ ਹੋਏ ਕਰਮ ਨਾਸ਼ ਕਰਕੇ ਮੁਕਤ ਕਰ ਸਕਦਾ। ਕਰਮ ਤਾਂ ਕਰਨੇ ਪੈਣਗੇ, ਪਰ ਕਰੋੜਾਂ ਕਰਮ ਉਹ ਨਾਸ਼ ਕਰ ਸਕਦਾ। ਖੋਟਿਆਂ ਨੂੰ ਜੇ ਕੋਈ ਖਰਾ ਕਰਕੇ ਪ੍ਰਵਾਨ ਕਰਾ ਸਕਦਾ ਤਾਂ ਸਤਿਗੁਰੂ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਵਾਇਆ। ਉੱਥੇ ਮਹਾਰਾਜ ਨੇ ਕਿਹਾ ਖੋਟੇ ਸੱਚੀ ਦਰਗਾਹ ਸੁੱਟੀ ਹੈ, ਕਿਸ ਅੱਗੇ ਕਰੇ ਪੁਕਾਰ? ਤੇ ਖੋਟਿਆਂ ਨੇ ਫਿਰ ਕਿਹਾ ਹੇ ਪਰਮਾਤਮਾ ਵਾਹਿਗੁਰੂ, ਖੋਟੇ ਸੱਚੀ ਦਰਗਾਹ ਸੁੱਟੀ ਹੈ, ਕਿਸ ਅੱਗੇ ਕਰੇ ਪੁਕਾਰ? ਤਾਂ ਫਿਰ ਰੱਬ ਨੇ ਸੁਨੇਹਾ ਦਿੱਤਾ, ਸੁਣੋ ਖੋਟਿਓ, ਜਨਮ ਲਿਓ, ਜਨਮ ਲੈ ਕੇ ਕਰਮ ਕਰਨੇ ਪੈਣਗੇ, ਜਾਓ ਸਤਿਗੁਰੂ ਧਾਰਨ ਕਰ ਲਿਓ, ਤੁਹਾਡੇ ਕਰਮ ਬਖਸ਼ੇ ਜਾਣਗੇ। ਸਤਿਗੁਰ ਪਿੱਛੇ ਭੱਜ ਪਵੋ, ਇਹਾਂ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ, ਗਣਤ ਤਿਨਾ ਕੀ ਕੋ ਕਿਆ ਕਰੇ ਜੇ ਆਪ ਬਖਸ਼ੇ ਕਰਤਾਰ। ਉਹਨਾਂ ਦੇ ਕਰਮਾਂ ਦੀ ਗਿਣਤੀ ਨਹੀਂ ਹੋਏਗੀ, ਸਤਿਗੁਰੂ ਖੋਟਿਆਂ ਨੂੰ ਖਰੇ ਬਣਾ ਦਿੰਦਾ। ਅੱਜ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ, ਦੁਨੀਆਂ ਦੇ ਲੋਕੋ ਧਿਆਨ ਨਾਲ ਸਾਰੇ ਸੁਣੋ, ਗੁਰੂ ਦੇ ਬਰਾਬਰ ਕੋਈ ਦਾਤਾ ਨਹੀਂ ਹੈ।
ਸਤਿਗੁਰ ਮਿਲਿਆ ਸੱਚ ਪਾਇਆ, ਜਿੰਨੀ ਵਿੱਚੋਂ ਆਪ ਗਵਾਇਆ।
ਸਤਿਗੁਰੂ ਦੇ ਰਾਹੀਂ ਮਿਲਣ ਦੇ ਨਾਲ ਉਸ ਸੱਚ ਪਰਮਾਤਮਾ ਨੂੰ ਪਾਇਆ ਜਾਂਦਾ, ਪਰ ਉਹਨਾਂ ਨੂੰ ਮਿਲਦਾ ਜਿਨੀ ਵਿੱਚੋਂ ਆਪ ਗਵਾਇਆ, ਜਿਨੀ ਆਪਣੇ ਵਿੱਚੋਂ ਆਪਣਾ ਅਹੰਕਾਰ ਹਉਮੈ ਅਭਿਮਾਨ ਗਵਾ ਦਿੱਤਾ, ਜਿਨ੍ਹਾਂ ਨੇ ਅੰਦਰੋਂ ਕਹਿ ਦਿੱਤਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਜਿਨੀ ਕਹਿ ਦਿੱਤਾ ਤਨ ਮਨ ਸਭ ਧਨ, ਇਹ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਤੇਰਾ, ਜਿਸ ਕਾ ਤਨ ਮਨ ਧਨ ਸਭ ਤਿਸਕਾ, ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋਬਜ ਨਿੱਕੀ ਖਟਾਨੀ, ਹੰਕਾਰ ਗੁਆਚਦਿਆਂ ਹੀ ਉਹ ਮਿਲਦਾ।
ਸੱਚੋ ਸੱਚ ਬੁਝਾਇਆ
ਤਾਂ ਉਹ ਅਕਾਲ ਪੁਰਖ ਵਾਹਿਗੁਰੂ ਜਿਸ ਨੇ ਸੱਚ ਨੂੰ ਜਣਾਇਆ ਹੈ, ਜਿਸ ਨੇ ਸੱਚ ਨੂੰ ਬੁਝਾ ਦਿੱਤਾ, ਜਿਸ ਨੇ ਸੱਚ ਨੂੰ ਮਿਲਾ ਦਿੱਤਾ, ਸਤਿਗੁਰੂ ਦੇ ਰਾਹੀਂ ਅਕਾਲ ਪੁਰਖ ਕਿਰਪਾ ਕਰਦਾ, ਸਤਿਗੁਰੂ ਮਿਲਦੇ ਨੇ, ਸਤਿਗੁਰੂ ਦੇ ਰਾਹੀਂ ਪਰਮਾਤਮਾ ਫਿਰ ਉਸ ਵਿਛੜੇ ਹੋਏ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ। ਗੁਰੂ ਫਿਰ ਕਹਿੰਦਾ ਜੇ ਤੂੰ ਮਿਲਣਾ ਚਾਹੁੰਦਾ, ਹੋਰ ਕੋਈ ਸਿਆਣਪ ਚਲਾਕੀ ਨਹੀਂ ਹੈ, ਸਹ ਸਿਆਣਪਾਂ ਲੱਖ ਹੋਏ ਤੈਕ ਨਾ ਚੱਲੇ ਨਾਲ। ਅੱਜ ਵੀ ਮਹਾਰਾਜ ਨੇ ਕਿਹਾ ਹੋਰ ਹਿਕਮਤ ਹੁਕਮ ਗਵਾਈ ਹੈ, ਬਾਕੀ ਚਲਾਕੀਆਂ ਸਿਆਣਪਾਂ ਤੈਨੂੰ ਖੁਆਰ ਕਰਨਗੀਆਂ, ਇਸ ਲਈ ਬਹੁਤੀਆਂ ਸਿਆਣਪਾਂ ਵਿੱਚ ਨਾ ਪਈ, ਉਹਦਾ ਧਿਆਨ ਧਰ ਕੇ ਉਹਨੂੰ ਸਿਮਰ ਲਿਆ ਕਰ, ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਡੁੱਬਦਾ ਤਾਰੂ ਡੁੱਬਦਾ, ਉਹਦਾ ਭਾਵ ਇਹ ਹੈ, ਤਾਰੂ ਕਿਉਂ ਡੁੱਬਦਾ ਜੀ? ਕਿਉਂਕਿ ਉਹਨੂੰ ਸਿਆਣਪ ਅਭਿਮਾਨ ਅਹੰਕਾਰ ਹੈ ਕਿ ਮੈਂ ਇਹ ਕਰ ਲਵਾਂਗਾ। ਜਿਹੜਾ ਤਾਰੂ ਨਹੀਂ ਉਹ ਡੁੱਬਦਾ ਇਸ ਲਈ ਨਹੀਂ ਕਿਉਂਕਿ ਉਹ ਭੈ ਵਿੱਚ ਰਹਿੰਦਾ, ਉਹਦੇ ਹੁਕਮ ਵਿੱਚ ਚੱਲਦਾ। ਭੈ ਬਿਨ ਭਗਤ ਨਾ ਹੋਵੇ, ਹਰ ਨਾਮ ਨਾ ਲੱਗੇ ਪਿਆਰ, ਬਸ ਇੱਕੋ ਚੀਜ਼ ਮਨ ਵਿੱਚ ਧਾਰਨ ਕਰੀਏ, ਆਪਣੇ ਅੰਦਰ ਭੈ ਆ ਜਾਏ। ਸਿੱਖੋ ਗੁਰੂ ਗ੍ਰੰਥ ਸਾਹਿਬ ਦਾ ਭੈ ਰੱਖਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਭੈ ਰੱਖੋ। ਇੱਕ ਬੇਨਤੀ ਮੈਂ ਸਿਮਰ ਕਰਾਂਗਾ, ਜਿੱਥੇ ਵੀ ਤੁਹਾਨੂੰ ਗੁਰੂ ਦੀ ਬਾਣੀ ਕਿਸੇ ਅਖਬਾਰ ਵਿੱਚ, ਵੈਸੇ ਤੇ ਛਾਪਣ ਵਾਲੇ ਜਿਹੜੇ ਨੇ ਉਹ ਲਿਖ ਦਿੰਦੇ ਨੇ ਉੱਥੇ, ਜਾਂ ਉਹਨਾਂ ਨੂੰ ਲਿਖਣਾ ਵੀ ਚਾਹੀਦਾ ਜੇ ਨਹੀਂ ਲਿਖਦੇ ਤੇ ਮੋਟੇ ਅੱਖਰਾਂ ਵਿੱਚ, ਕਿ ਇਹ ਉਪਦੇਸ਼ ਪੜ੍ਹਨ ਤੋਂ ਬਾਅਦ ਬਾਣੀ ਦੇ ਸਤਿਕਾਰ ਵਜੋਂ ਇਸ ਪੇਜ ਦਾ ਸੰਸਕਾਰ ਕਰ ਦਿੱਤਾ ਜਾਏ। ਹੱਥ ਜੋੜ ਕੇ ਬੇਨਤੀ ਹੈ, ਜਿਨ੍ਹਾਂ ਦੇ ਘਰ ਕਿਤੇ ਬਾਣੀ ਦੀ ਕੋਈ ਇਸ ਤਰ੍ਹਾਂ ਦੇ ਤੁੱਕ ਜਾਂ ਬਾਣੀ ਲਿਖੀ ਹੋਈ ਕੋਈ ਪੇਜ ਨਿਊਜ਼ ਪੇਪਰ ਆਉਂਦਾ, ਉਹਨੂੰ ਪੜ੍ਹਨ ਤੋਂ ਬਾਅਦ ਸਤਿਕਾਰ ਨਾਲ ਸੰਭਾਲੋ, ਨਹੀਂ ਸੰਭਾਲ ਸਕਦੇ ਤੇ ਕਿਸੇ ਤਸਲੇ ਵਿੱਚ ਯੋਗ ਜਗ੍ਹਾ ਤੇ ਉਸ ਕਾਗਜ਼ ਦਾ ਸੰਸਕਾਰ ਕੀਤਾ ਜਾਏ। ਜਿੰਨਾ ਭੈ ਤੇ ਸਤਿਕਾਰ ਕਰੋਗੇ ਉਨਾ ਗੁਰੂ ਦਾ ਪਿਆਰ ਮਿਲੇਗਾ, ਜਿਹੜਾ ਸਤਿਕਾਰ ਕਰਦਾ ਉਹਨੂੰ ਗੁਰੂ ਰਾਮਦਾਸ ਸਾਹਿਬ ਪਿਆਰ ਵੀ ਉਨਾ ਹੀ ਦਿੰਦੇ ਨੇ। ਸਾਧ ਸੰਗਤ, ਭੈ ਬਿਨ ਭਗਤ ਨਾ ਹੋਵੇ, ਹਰ ਨਾਮ ਨਾ ਲੱਗੇ ਪਿਆਰ, ਸਾਡੇ ਅੰਦਰ ਭੈ ਪੈਦਾ ਹੋਵੇ। ਗੁਰੂ ਨੇ ਕਿਹਾ ਸਿਆਣਪਾਂ ਛੱਡ ਦੇਈ, ਬਸ ਭੈ ਤੇ ਭਾਉ ਨਾਲ ਉਹਨੂੰ ਸਿਮਰ ਲਈ, ਉਹਦਾ ਧਿਆਨ ਧਰ ਕੇ ਪੜੀ, ਕਿਉਂਕਿ ਉਹ ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨਾ ਪਾਇਆ ਸੁਰਗ ਮਸ਼ ਪੈ ਆਲ ਜੀਓ, ਹੋਂ ਵਾਰੀ ਹੋਂ ਵਾਰ ਨੇ ਕੁਰਬਾਨ ਤੇਰੇ ਨਾਭ ਨੂੰ, ਤੂੰ ਸੰਸਾਰੋ ਪਾਇਆ ਸਿਰੇ ਸਿਰ ਧੰਦੇ ਲਾਇਆ। ਫਿਰ ਹਜ਼ੂਰ ਕਹਿੰਦੇ ਵੇਖੇ ਕੀਤਾ ਆਪਣਾ, ਕਰ ਕੁਦਰਤ ਪਾਸਾ ਢਾਲ ਜੀਓ, ਪ੍ਰਗਟ ਪਹਾਰੇ ਜਾਪਦਾ, ਸਭ ਨਾਵੇ ਨੂੰ ਪ੍ਰਤਾਪਦਾ। ਇਹ ਸਭ ਕੁਝ ਉਹਦੇ ਹੁਕਮ ਵਿੱਚ, ਉਹ ਪ੍ਰਗਟ ਵੀ ਹੈ, ਉਹ ਪ੍ਰਤੱਖ ਵੀ ਹੈ, ਉਹ ਦ੍ਰਿਸ਼ਟਮਾਨ ਤੇ ਅਦ੍ਰਿਸ਼ਟਮਾਨ ਵੀ ਹੈ। ਬਸ ਤੂੰ ਉਹਦਾ ਅੰਤ ਪਾਉਣ ਵਾਸਤੇ ਨਾ ਤੁਰੀ, ਉਹਦਾ ਅੰਤ ਆਦ ਅੰਤ ਨਾ ਜਾਣੀ, ਇੱਕ ਉਹਦਾ ਧਿਆਨ ਧਰ ਕੇ ਜ਼ਰੂਰ ਸਿਮਲਿਆ ਕਰ। ਇੱਕ ਵਾਰ ਪਿਆਰ ਨਾਲ ਕਹੋ, ਜਿੰਨੀਆਂ ਸੰਗਤਾਂ ਦੇਸ਼ ਵਿਦੇਸ਼ ਦੂਰ ਵੀ ਜੁੜੇ ਹੋ, ਮਨ ਚਿੱਤ ਕਰਕੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦਾ ਧਿਆਨ ਕਰੋ, ਅੰਦਰੋਂ ਹਿਰਦੇ ਤੋਂ ਕਹਿ ਦਿਓ, ਹੋਂ ਵਾਰੀ ਹੋਂ ਵਾਰੀ ਹੋਂ ਵਾਰੀ ਹੋਂ
ਵਾਰੀ ਹੋਂ।
ਕਿਉਂਕਿ ਕੋਈ ਅੰਤ ਨਹੀਂ, ਨਾ ਰੱਬ ਦਾ ਨਾ ਮੇਰੇ ਸਤਿਗੁਰੂ ਦਾ ਕੋਈ ਅੰਤ ਪਾ ਸਕਦਾ। ਸਾਧ ਸੰਗਤ, ਇਸ ਤੋਂ ਵੱਡੀ ਹੋਰ ਕੀ ਕਰਾਮਾਤ ਹੋਏਗੀ? ਜਿਹੜਾ ਬੰਦਾ 10 ਮਿੰਟ ਪਹਿਲਾਂ ਵੀਲ ਚੇਅਰ ਤੇ ਆਉਂਦਾ, 10 ਮਿੰਟਾਂ ਬਾਅਦ ਗੁਰੂ ਰਾਮਦਾਸ ਉਹਨੂੰ ਉਹਦੇ ਪੈਰਾਂ ਤੇ ਤੋਰ ਦਿੰਦੇ ਨੇ। ਇਸ ਤੋਂ ਵੱਡੀ ਹੋਰ ਕੀ ਬਖਸ਼ਿਸ਼ ਕਰਾਮਾਤ ਹੋਣੀ ਹੈ? ਉਹਦਾ ਅੰਤ ਨਹੀਂ ਪਾ ਸਕਦੇ, ਬਸ ਇੰਨਾ ਹੀ ਕਹਿ ਸਕਦੇ, ਹੋਂ ਵਾਰੀ ਹੋਣੇ ਹੋਂ ਵਾਰੀ ਹੋਣੇ ਹੋਂ ਵਾਰੀ ਕੁਰਬਾਨ ਤੇਰੇ ਨਾਵ ਨੋ, ਕੁਰਬਾਨ ਤੇਰੇ ਨਾਵ ਨੋ, ਕੁਰਬਾਨ ਤੇਰੇ ਨਾਵ ਨੋ।
ਕੁਰਬਾਨ ਤੇਰੇ ਨਾਮ ਨੂੰ
ਹੋ ਵਾਰੀ
ਸੰਸਾਰ ਉਪਾਇਆ ਸਿਰੇ ਸਿਰ ਤੰਦੇ ਲਾਇਆ ਵਿਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਸਤਿਗੁਰੂ ਕਿਰਪਾ ਨਦਰ ਬਖਸ਼ਿਸ਼ ਕਰਨ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਮੂਹ ਸਾਧ ਸੰਗਤ ਦਾ ਧੰਨਵਾਦ ਸਮੂਹ ਸਿੰਘ ਸਹਿਬਾਨ ਜੀ ਦਾ ਧੰਨਵਾਦ ਕੋਟਾਂ ਕੋਟ ਸ਼ੁਕਰ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਆਪ ਤਰੁੱਠ ਕੇ ਬਖਸ਼ਿਸ਼ਾਂ ਕਰਦੇ ਹਨ ਅਸੀਸ ਬਖਸ਼ਿਓ ਸਤਿਗੁਰੂ ਪੈ ਭਾਵਣੀ ਵਾਲਾ ਜੀਵਨ ਬਖਸ਼ਣ ਤਾਂ ਜੋ ਆਪਾਂ ਕਹਿਣ ਸੁਣਨ ਵਾਲੇ ਸਤਿਗੁਰ ਜੀ ਦੀ ਨਦਰ ਕਿਰਪਾ ਬਖਸ਼ਿਸ਼ ਦੇ ਪਾਤਰ ਬਣ ਸਕੀਏ ਭਾਈ ਸਾਹਿਬ ਜੀ ਦਾ ਧੰਨਵਾਦ ਬੜੇ ਪਿਆਰ ਨਾਲ ਸ਼ਬਦ ਉਚਾਰਨ ਕੀਤਾ ਉਹ ਆਖਰੀ ਪੰਕਤੀਆਂ ਦਾ ਜਾਪ ਸਰਵਣ ਕਰੋ ਜੀ
ਸਤਿਗੁਰ ਮਿਲਿਆ ਸੱਚ ਪਾਇਆ ਜਿਨੇ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।